सतगुरु की प्रतीत नाहे, अंदर कपट सब कपट कर जाना, कपट खपा खपाही, अंतर अज्ञान भई मत मत सतगुरु की प्रतीत नाही, अंदर कपट सब कपट कर जाना, कपट खपना खपाही, सतगुरु का भाणा चित ना आवे, अपना सुआए फिराही, कृपा करे जे अपनी, नानक शब्द समाही, सतगुरु का भाणा चित ना आवे, अपना सुआए फिराही, कृपा करे जे अपनी, नानक शब्द समाही।
वाहिगुरु जी का खालसा, वाहिगुरु जी की फतेह। सर्वरे कायनात भगत वश्यल पतत पावन, साहिब सतगुरु श्री गुरु ग्रंथ साहिब पातशाह जी दी पावन हजूरी अंदर दीवान स्थान गुरुद्वारा मंजी साहब अते देश विदेश विच जुड़ बैठी गुरु प्यारी गुरु सवारी साध संग जीओ, सतगुरां ने मेहरामत कीती है निता प्रति दी तरह सचखंड श्री हरिमंदर साहब तो जो मुख वाक सानू बख्शिश हुंदे हन, लड़ीवार गुरबाणी कथा अते जो इतिहासक दिहाड़े घल्लू घारे दे रूप विच ए शहीदी हफ्ता 1 जून तो लैके 6 जून तक जिहड़े ए दिन चल रहे हन, इस विषय ते गुरमत विचारां करन दा सानू सुभाग समां प्राप्त होया है। ये पावन गुर शब्द दीन दुनी दे थम गुरु नानक देव दे चौथे वारस सेवा ते सिमरन दे मुजस्मे श्री अमृतसर शहर दे बानी पावन सरोवर दी बख्शिश करन वाले नाम अमृत बाणी दे नाल शरशार साहिब सतगुरु श्री गुरु रामदास महाराज जी दी उचारण कीती हुई सोरठ की वार विच छब्बीवीं पौड़ी ते उस तों पहला उन्हां दे आपणे उचारण कीते हुए 2 श्लोक हन। वारां दा मूल रूप पौड़ियां ने। इस वार विच 29 पौड़ियां गुरु रामदास महाराज जी दियां उचारण कीतियां हुईयां ने, 2-2 श्लोक हन। श्लोकां दी जिहड़ी गिणती है वह 58 बनती है, जिहदे विच्चों 48 श्लोक तीसरे पातशाह गुरु अमरदास जी दे ने, 2 श्लोक पहले पातशाह गुरु नानक साहब जी, 1 श्लोक दूसरे पातशाह श्री गुरु अंगद देव महाराज ते 7 श्लोक चौथे पातशाह धन श्री गुरु रामदास महाराज जी दे अपने उचारण कीते हुए हन। गरीब नवाज ने साडे ते कृपा कीती है कि असल विच परमात्मा दे दर ते उही संत है, उही भगत है, उही जीव प्रवान है जिहड़ा निरछल निरकपट हो के उस मालक दी बंदगी करके उस प्रभु दे दर ते प्रवान हो जांदा है। जिन्हां दे हिरदे विच कपट होवे, वल छल धोखा फरेब होवे, ਉਹਨਾਂ ਨੂੰ ਸੰਤ ਭਗਤ ਨਹੀਂ ਕਿਹਾ ਜਾ ਸਕਦਾ, ਕਿਉਂਕਿ ਉਹਨਾਂ ਦੀ ਸੱਚੇ ਸਤਿਗੁਰੂ ਤੇ ਉਹਨਾਂ ਦੀ ਸੱਚੇ ਪਰਮੇਸ਼ਰ ਦੇ ਉੱਪਰ ਕੋਈ ਪ੍ਰਤੀਤ ਨਹੀਂ, ਕੋਈ ਸਿਦਕ ਭਰੋਸਾ ਨਹੀਂ। ਗੁਰਬਾਣੀ ਵਿੱਚ ਵਾਰ ਵਾਰ ਸਾਨੂੰ ਇਹ ਦੋ ਨੁਕਤੇ ਦ੍ਰਿੜ ਕਰਾਏ ਗਏ ਨੇ, ਇੱਕ ਪ੍ਰੀਤ ਤੇ ਦੂਸਰੀ ਪ੍ਰਤੀਤ। ਜਿੱਥੇ ਅਸੀਂ ਆਪਣੇ ਸਤਿਗੁਰੂ ਨਾਲ ਮਾਲਕ ਨਾਲ ਪ੍ਰੀਤ ਕਰਨੀ ਹੈ, ਉੱਥੇ ਜਿਸ ਨਾਲ ਪ੍ਰੀਤ ਕਰਦੇ ਹਾਂ ਉਹਦੇ ਉੱਤੇ ਪ੍ਰਤੀਤ ਵੀ ਹੋਵੇ, ਉਹਦੇ ਉੱਤੇ ਸਾਡਾ ਸਿਦਕ ਸਾਡਾ ਭਰੋਸਾ ਵੀ ਹੋਵੇ। ਇਹੀ ਕਾਰਨ ਹੈ ਕਿ ਜੇ ਅੰਦਰ ਸਿੱਖੀ ਹੋਵੇ ਤੇ ਬਾਹਰ ਸਿੱਖੀ ਸਰੂਪ ਨਾਲ ਪਿਆਰ ਵੀ ਬਣਦਾ ਤੇ ਮਾਲਕ ਤੇ ਗੁਰੂ ਤੇ ਭਰੋਸਾ ਵੀ ਬਣਦਾ। ਤੇ ਜੇ ਅੰਦਰ ਪ੍ਰੀਤ ਨਹੀਂ, ਅੰਦਰ ਪ੍ਰਤੀਤ ਨਹੀਂ, ਤੇ ਕੇਵਲ ਕਈ ਵਾਰ ਇਹ ਕਹਿਣ ਮਾਤਰ ਹੀ ਹੁੰਦਾ ਵੀ ਸਾਡੇ ਅੰਦਰ ਸਿੱਖੀ ਹੈ, ਅਸੀਂ ਅੰਦਰੋਂ ਸੰਤ ਭਗਤ ਹਾਂ, ਗੁਰਸਿੱਖ ਹਾਂ। ਸਾਹਿਬ ਕਹਿਣ ਲੱਗੇ ਜਿਹੜੇ ਅੰਦਰੋਂ ਪ੍ਰੀਤ ਤੇ ਪ੍ਰਤੀਤ ਤੋਂ ਵਾਂਝੇ ਨੇ ਉਹਨਾਂ ਨੂੰ ਕੇਵਲ ਛਲੀਏ, ਧੋਖੇਬਾਜ਼ ਜਾਂ ਕਪਟੀ, ਫਰੇਬੀ ਹੀ ਕਿਹਾ ਜਾ ਸਕਦਾ। ਆਓ ਮਨ ਬਿਰਤੀਆਂ ਨੂੰ ਸਾਰੇ ਕਰੀਏ ਇਕਾਗਰ, ਇੱਕ ਵਾਰ ਸਾਰੇ ਰਸਨਾ ਤੋਂ ਉਚਾਰਨ ਕਰੋ, ਸਾਰੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਲੋਕ ਮਹੱਲਾ ਚੌਥਾ, ਅੰਤਰ ਅਗਿਆਨ ਭਈ ਮਤ ਮਦਮਾ, ਸਤਿਗੁਰ ਕੀ ਪ੍ਰਤੀਤ ਮਾਨੀ।
ਇਹ ਪਾਵਨ ਅੰਮ੍ਰਿਤਮਈ ਬਚਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਉਚਾਰਨ ਕੀਤੇ ਹੋਏ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 652 ਤੇ ਸ਼ੋਭਨੀਕ ਹਨ। ਗਰੀਬ ਨਵਾਜ ਜੀ ਆਰੰਭਕ ਸ਼ਲੋਕ ਦੇ ਵਿੱਚ ਕਿਰਪਾ ਕਰਦੇ ਨੇ, ਅੰਤਰ ਅਗਿਆਨ ਭਈ ਮਤ ਮੱਧਮ, ਸਤਿਗੁਰ ਕੀ ਪ੍ਰਤੀਤ ਨਾਹੀਂ। ਜਿਨ੍ਹਾਂ ਨੂੰ ਸਤਿਗੁਰੂ ਦੇ ਉੱਪਰ ਸਿਦਕ ਭਰੋਸਾ ਨਹੀਂ, ਪ੍ਰਤੀਤ ਵਿਸ਼ਵਾਸ ਨਹੀਂ, ਉਹਨਾਂ ਦੇ ਜੀਵਨ ਵਿੱਚ ਅਗਿਆਨਤਾ ਦੇ ਕਾਰਨ, ਅਵਿਦਿਆ ਦੇ ਕਾਰਨ ਜਿਹੜੀ ਉਹਨਾਂ ਦੀ ਮਤ ਹੈ ਉਹ ਮੱਧਮ ਹੋ ਜਾਂਦੀ ਹੈ। ਮੱਧਮ ਦਾ ਅਰਥ ਹੈ ਹੋਸ਼ੀ, ਭੈੜੀ, ਮੰਦੀ, ਅਲਪ ਬੁੱਧੀ। ਜਿਵੇਂ ਕੋਈ ਲਾਲਟੈਨ ਉਹਦਾ ਸ਼ੀਸ਼ਾ ਧੁੰਦਲਾ ਹੋ ਜਾਵੇ ਤੇ ਕਈ ਵਾਰ ਆਪਾਂ ਵੇਖਦੇ ਹਾਂ ਕਿ ਚਾਨਣ ਜਿਹੜਾ ਉਹ ਮੱਧਮ ਹੋ ਜਾਂਦਾ। ਇਸੇ ਤਰ੍ਹਾਂ ਭਗਤ ਰਵਿਦਾਸ ਜੀ ਨੇ ਇਹ ਦ੍ਰਿਸ਼ਟਾਂਤ ਦੇ ਕੇ ਸਾਨੂੰ ਸਮਝਾਇਆ, ਮਾਧੋ ਅਵਿਦਿਆ ਹਿਤ ਕੀਨ, ਵਿਵੇਕ ਦੀਪ ਮਲੀਨ। ਹੇ ਪ੍ਰਭੂ, ਇਹ ਜੀਵ ਜਿਹੜੇ ਨੇ ਇਹ ਅਗਿਆਨਤਾ ਨਾਲ ਹਿੱਤ ਕਰੀ ਬੈਠੇ ਨੇ, ਅਗਿਆਨਤਾ ਨਾਲ ਪਿਆਰ ਪਾਈ ਬੈਠੇ ਨੇ, ਤੇ ਜਦੋਂ ਅਗਿਆਨਤਾ ਨਾਲ ਜੁੜੇ ਨੇ ਤੇ ਅੰਦਰ ਦਾ ਜਿਹੜਾ ਵਿਵੇਕ ਦੀਪ ਹੈ ਉਹ ਮਾਨੋ ਹੁਣ ਧੁੰਦਲਾ ਹੋ ਗਿਆ, ਤੇ ਵਿਵੇਕ ਦੀਪ ਦਾ ਅੰਦਰੋਂ ਧੁੰਦਲਾ ਹੋਣਾ ਹੀ ਅਸਲ ਵਿੱਚ ਮਤ ਦਾ ਹੋਸ਼ੀ ਬਣਨਾ। ਹੁਣ ਸਤਿਗੁਰੂ ਜੀ ਨੇ ਜਦੋਂ ਪਾਵਨ ਬਾਣੀ ਦੇ ਵਿੱਚ ਪ੍ਰਤੀਤ ਦੀ ਗੱਲ ਕੀਤੀ, ਗਰੀਬ ਨਵਾਜ਼ ਸਾਨੂੰ ਸਾਰਿਆਂ ਨੂੰ ਪ੍ਰੇਰਣਾ ਰੂਪ ਦੇ ਵਿੱਚ ਬਚਨ ਬਖਸ਼ਿਸ਼ ਕਰਦੇ ਹਨ, ਸਤਿਗੁਰ ਕੀ ਪ੍ਰਤੀਤ ਨਾ ਆਈਆ, ਸ਼ਬਦ ਨਾ ਲਾਗੋ ਭਾਓ। ਸੱਚੇ ਸਤਿਗੁਰੂ ਤੇ ਪ੍ਰਤੀਤ ਨਹੀਂ ਬਣੀ, ਭਰੋਸਾ ਨਹੀਂ ਬਣਿਆ, ਤੇ ਸ਼ਬਦ ਨਾਲ ਗੁਰੂ ਦੇ ਉਪਦੇਸ਼ ਨਾਲ ਪਿਆਰ ਨਹੀਂ ਜੁੜਿਆ। ਗੁਰੂ ਦੇ ਸ਼ਬਦ ਨੂੰ ਛੱਡ ਕੇ ਜਿਹੜੇ ਥਾਂ ਥਾਂ ਤੇ ਭਟਕਣ ਵਾਲੇ ਨੇ, ਜਿਨ੍ਹਾਂ ਨੂੰ ਸ਼ਾਇਦ ਮਨ ਵਿੱਚ ਇਹ ਖਿਆਲ ਹੈ ਕਿ ਇਸ ਤੋਂ ਅੱਗੇ ਕੋਈ ਹੋਰ ਥਾਂ ਹੈ, ਜਿਨ੍ਹਾਂ ਦਾ ਭਰੋਸਾ ਬਣ ਜਾਂਦਾ, ਉਹ ਆਖਦੇ ਨੇ ਇਸ ਤੇ ਉੱਪਰ ਨਹੀਂ ਵਿਚਾਰ, ਜਾਂਕੈ ਮਨ ਵਸਿਆ ਨਿਰੰਕਾਰ, ਇਦੋਂ ਉੱਪਰ ਕਰਮ ਨਹੀਂ। ਗੁਰੂ ਦੇ ਸ਼ਬਦ ਨਾਲ ਜੁੜਨਾ, ਇਹਦੇ ਤੋਂ ਅੱਗੇ ਕੋਈ ਗੱਲ ਹੋਰ ਹੋ ਸਕਦੀ ਹੈ? ਜਿਵੇਂ ਮੁਸਲਮਾਨ ਵੀਰਾਂ ਨੂੰ ਵਿਸ਼ਵਾਸ ਹੈ ਵੀ ਮੱਕਿਓਂ ਪਰੇ ਉਜਾੜ, ਸ਼ਬਦ ਗੁਰੂ ਤੋਂ ਅੱਗੇ ਕੋਈ ਗੱਲ ਨਹੀਂ। ਇਸੇ ਲਈ ਸਿੱਖਾਂ ਦਾ ਇਹ ਭਰੋਸਾ ਹੈ ਕਿ ਜਿਸ ਦਿਨ ਗੁਰੂ ਕਲਗੀਧਰ ਪਾਤਸ਼ਾਹ ਨੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਗੁਰਗੱਦੀ ਬਖਸ਼ਿਸ਼ ਕੀਤੀ, ਉਸ ਦਿਨ ਤੋਂ ਬਾਅਦ ਕੋਈ ਮਨੁੱਖ ਜਗਤ ਵਿੱਚ ਆ ਕੇ ਪਰਮੇਸ਼ਰ ਹੋਣ ਦਾ ਵੀ ਦਾਅਵਾ ਕਰੇ ਤੇ ਗੁਰੂ ਦਾ ਅਸਲੀ ਸਿੱਖ ਉਹ ਹੈ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਨੂੰ ਛੱਡ ਕੇ ਉਸ ਪਾਸੇ ਨਹੀਂ ਤੁਰੇਗਾ, ਕਿਉਂਕਿ ਇਹ ਗੁਰੂ ਦੇ ਉੱਪਰ ਪ੍ਰਤੀਤ ਹੈ ਤੇ ਜਿਨ੍ਹਾਂ ਦੀ ਪ੍ਰਤੀਤ ਨਹੀਂ ਹੈ, ਸਤਿਗੁਰ ਕੀ ਪ੍ਰਤੀਤ ਨਾ ਆਇਆ ਸ਼ਬਦ ਨਾ ਲਾਗੋ ਭਾਓ, ਉਸ ਨੂੰ ਸੁੱਖ ਨਾ ਉਪਜੈ ਭਾਵੇਂ ਸੌ ਗੇੜਾ ਆਵੋ ਜਾਓ। ਉਹ ਭਾਵੇਂ ਗੁਰੂ ਦਰ ਤੇ ਸੌ ਵਾਰ ਆਵੇ ਤੇ ਸੌ ਵਾਰ ਜਾਵੇ, ਸਾਡੀ ਅੱਜ ਹਾਲਤ ਇਹੀ ਹੈ ਨਾ, ਸੇਵਕ ਸਿੱਖ ਪੂਜਣ ਸਭ ਆਵੇ ਸਭ ਗਾਵੇ ਹਰ ਹਰ ਉੱਤਮ ਬਾਣੀ, ਗਾਵਿਆ ਸੁਣਿਆ ਤਿਨਕਾ ਹਰ ਥਾਂ ਪਾਵੈ ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰ ਮਾਨੀ। ਅਸੀਂ ਗੁਰੂ ਦਰ ਤੇ ਆਉਂਦੇ ਹਾਂ, ਗੁਰੂ ਦਰ ਤੋਂ ਜਾਂਦੇ ਹਾਂ, ਸੈਂਕੜੇ ਵਾਰ ਆਈਦਾ ਸੈਂਕੜੇ ਵਾਰ ਜਾਈਦਾ, ਪਰ ਅੰਦਰ ਭਰੋਸਾ ਨਾ ਹੋਣ ਕਰਕੇ, ਅੰਦਰ ਪ੍ਰਤੀਤ ਨਾ ਹੋਣ ਕਰਕੇ ਸਭ ਕਹਿੰਦੇ ਉਹਨਾਂ ਦਾ ਆਉਣਾ ਤੇ ਜਾਣਾ ਬਿਲਕੁਲ ਵਿਅਰਥ ਹੋ ਜਾਂਦਾ, ਕਿਉਂਕਿ ਜਦੋਂ ਤੱਕ ਮਾਲਕ ਦੇ ਉੱਪਰ ਪ੍ਰਤੀਤ ਨਹੀਂ ਹੈ, ਮਾਲਕ ਨਾਲ ਪ੍ਰੀਤ ਨਹੀਂ ਹੈ, ਉਦੋਂ ਤੱਕ ਸਾਡਾ ਗਾਵਿਆ ਸੁਣਿਆ ਸਾਡੀ ਸੇਵਾ ਮਾਲਕ ਦੇ ਡਰ ਤੇ ਥਾਂ ਨਹੀਂ ਪੈ ਸਕਦੀ। ਹੁਣ ਸਤਿਗੁਰੂ ਜੀ ਨੇ ਉਹਨਾਂ ਦਾ ਵੀ ਜ਼ਿਕਰ ਕੀਤਾ ਜਿਨ੍ਹਾਂ ਦੇ ਅੰਦਰ ਸਤਿਗੁਰੂ ਦੀ ਪ੍ਰਤੀਤ ਸੀ, ਜਾਂਕੈ ਮਨ ਗੁਰ ਕੀ ਪ੍ਰਤੀਤ ਤਿਸ ਜਨ ਆਵੈ ਹਰ ਪ੍ਰਭ ਚੀਤ, ਭਗਤ ਭਗਤ ਸੁਣੀਐ ਤੇ ਲੋਏ ਜਾਂਕੈ ਹਿਰਦੈ ਇੱਕੋ ਹੋਏ। ਕਹਿਣ ਲੱਗੀ ਅਸਲ ਵਿੱਚ ਉਹੀ ਭਗਤ ਹੈ, ਉਹੀ ਸੰਤ ਹੈ, ਉਹੀ ਸਿੱਖ ਹੈ ਜਿਹਦੇ ਅੰਦਰ ਗੁਰੂ ਦੀ ਪ੍ਰਤੀਤ ਹੈ, ਤੇ ਜਦੋਂ ਗੁਰੂ ਦੀ ਅੰਦਰ ਪ੍ਰਤੀਤ ਅੰਦਰ ਗੁਰੂ ਤੇ ਸਿਦਕ ਭਰੋਸਾ ਬਣ ਜਾਵੇ ਤੇ ਤਿੰਨਾਂ ਲੋਕਾਂ ਦੇ ਵਿੱਚ ਉਹ ਪ੍ਰਸਿੱਧ ਹੋ ਜਾਂਦੇ ਨੇ, ਭਾਈ ਇਹ ਸਿੱਖ ਨੇ, ਇਹ ਸੰਤ ਨੇ, ਇਹ ਭਗਤ ਨੇ, ਇਹ ਗਿਆਨੀ ਨੇ। ਪਰ ਜਦੋਂ ਜੀਵਨ ਪ੍ਰਤੀਤ ਤੋਂ ਸਿਦਕ ਤੋਂ ਵਾਂਝਾ ਹੋ ਜਾਵੇ ਤੇ ਸਾਹਿਬ ਕਹਿਣ ਲੱਗੇ ਉਹਨਾਂ ਦੇ ਅੰਦਰ ਦੀ ਜਿਹੜੀ ਮੱਤ ਹੈ ਉਹ ਹੋਸ਼ੀ ਹੋ ਜਾਂਦੀ ਹੈ ਅਗਿਆਨਤਾ ਦੇ ਕਾਰਨ, ਕਿਉਂਕਿ ਗਿਆਨ ਤਾਂ ਗੁਰੂ ਤੋਂ ਮਿਲਣਾ ਸੀ। ਗਿਆਨ ਅੰਜਨ ਗੁਰ ਦੀਆ ਅਗਿਆਨ ਅੰਧੇਰ ਬਨਾਸ, ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ। ਸਤਿਗੁਰੂ ਜੀ ਸਾਡੇ ਤੇ ਤਰਸ ਖਾ ਕੇ ਸਾਡੀ ਇਸ ਹਾਲਤ ਨੂੰ ਜਦੋਂ ਵੇਖਦੇ ਨੇ ਤੇ ਜਗਿਆਸੂ ਰੂਪ ਦੇ ਵਿੱਚ ਅਰਦਾਸ ਵੀ ਕਰਦੇ ਨੇ, ਹੇ ਮਾਲਕ ਹਮ ਅੰਧਲੇ ਅੰਧ ਬਿਖੈ ਬਿਖਰਾਤੇ, ਜਾਂ ਹਮ ਅੰਧਲੇ ਗਿਆਨਹੀਨ ਅਗਿਆਨੀ ਕਿਉਂ ਚਾਲੈ ਮਾਰਗ ਪੰਥਾ, ਹਮ ਅੰਧਲੇ ਕੋ ਗੁਰ ਅੰਚਲ ਦੀਜੈ ਜਾਂ ਨਾਨਕ ਚੱਲੈ ਮਿਲੰਥਾ। ਸਭ ਕਹਿੰਦੇ ਜਦੋਂ ਗੁਰੂ ਤੋਂ ਪ੍ਰਤੀਤ ਉੱਠ ਜਾਵੇ ਤੇ ਅੰਦਰ ਅਗਿਆਨਤਾ ਆ ਜਾਂਦੀ ਆ, ਅਵਿਦਿਆ ਦਾ ਹਨੇਰਾ ਅੰਦਰ ਛਾ ਜਾਂਦਾ, ਅੰਤਰ ਅਗਿਆਨ ਉਸ ਮਨੁੱਖ ਦੀ ਇਹ ਹਾਲਤ ਬਣ ਜਾਂਦੀ, ਭਈ ਮੱਤ ਮੱਧਮ ਉਹਦੀ ਮੱਤ ਫਿਰ ਸ੍ਰੇਸ਼ਠ ਨਹੀਂ ਰਹਿੰਦੀ, ਕਿਉਂਕਿ ਅਸਲ ਵਿੱਚ ਸ੍ਰੇਸ਼ਠ ਮੱਤ ਕਿਹੜੀ ਹੈ, ਸਾ ਮੱਤ ਦੇਹੋ ਦਿਆਲ ਪ੍ਰਭ ਜਿਤ ਤੁਮੈਂ ਅਰਾਧਾਂ। ਸਭ ਕਹਿੰਦੇ ਅਕਲੀ ਸਾਹਿਬ ਸੇਵੀ ਹੈ, ਉਹ ਅਕਲ ਸ੍ਰੇਸ਼ਠ ਹੈ ਜਿਹਦੇ ਨਾਲ ਅਸੀਂ ਸਰਬ ਵਿਆਪਕ ਉਸ ਸਾਹਿਬ ਨਾਲ ਉਸ ਦਾਤੇ ਨਾਲ ਜੁੜਦੇ ਹਾਂ। ਜਦੋਂ ਉਹਦੇ ਨਾਲੋਂ ਟੁੱਟ ਕੇ ਹੋਰ ਹੋਰ ਥਾਂ ਤੇ ਭਟਕਦੇ ਹਾਂ, ਇਹ ਮੱਤ ਦਾ ਹੋਸ਼ਾਪਨ ਹੈ। ਇਸ ਕਰਕੇ ਸਾਹਿਬ ਜੀ ਨੇ ਕਿਰਪਾ ਕੀਤੀ, ਕਹਿਣ ਲੱਗੇ ਸਤਿਗੁਰ ਕੀ ਪ੍ਰਤੀਤ ਨਾਹੀਂ, ਕਿਉਂਕਿ ਉਹਨਾਂ ਦੀ ਗੁਰੂ ਦੇ ਉੱਪਰ ਪ੍ਰਤੀਤ ਨਹੀਂ ਹੈ, ਭਾਵ ਭਰੋਸਾ ਸਿਦਕ ਨਹੀਂ ਬਣਦਾ।
ਅੰਦਰ ਕਪਟ ਸਭ ਕਪਟ ਕਰ ਜਾਣ, ਕਪਟ ਖਪੇ ਖਪਾਹੀ।
ਉਹਨਾਂ ਦੇ ਅੰਦਰ ਕਪਟ ਭਾਵ ਵਾਲ ਛਾਲ ਧੋਖਾ ਹੋਣ ਕਰਕੇ, ਉਹ ਜਗਤ ਦੇ ਜੋ ਕੁਝ ਵੀ ਵਰਤਦਾ ਉਹਨੂੰ ਕਪਟ ਕਰਕੇ ਧੋਖਾ ਵਾਲ ਛਾਲ ਕਰਕੇ ਹੀ ਜਾਣਦੇ ਨੇ, ਤੇ ਇਸ ਕਪਟ ਧੋਖੇ ਵਲ ਛਲ ਦੇ ਕਾਰਨ ਉਹ ਆਪ ਵੀ ਖਪਦੇ ਨੇ, ਦੁਖੀ ਹੁੰਦੇ ਨੇ, ਤੇ ਦੂਸਰਿਆਂ ਨੂੰ ਵੀ ਉਹ ਦੁਖੀ ਕਰਨ ਦਾ ਯਤਨ ਕਰਦੇ ਨੇ, ਉਹਨਾਂ ਕਰਕੇ ਦੂਜਿਆਂ ਨੂੰ ਵੀ ਦੁੱਖ ਮਿਲਦੇ ਨੇ, ਕਿਉਂਕਿ ਉਹ ਆਪ ਤਾਂ ਦੁਖੀ ਹੁੰਦੇ ਨੇ, ਆਪ ਤਾਂ ਕਲਪਦੇ ਨੇ, ਉਹ ਦੂਜਿਆਂ ਨੂੰ ਵੀ ਕਲਪਾਉਂਦੇ ਹਨ। ਹੁਣ ਸਤਿਗੁਰੂ ਜੀ ਨੇ ਪਾਵਨ ਬਾਣੀ ਦੇ ਵਿੱਚ ਜਦੋਂ ਕਪਟ ਦੀ ਗੱਲ ਕੀਤੀ, ਸਭ ਕਹਿੰਦੇ ਜੇ ਗਿਆਨੀ ਬਣਨਾ ਤੇ ਸੱਚਮੁੱਚ ਅੰਦਰੋਂ ਕਪਟ ਤਿਆਗ ਕੇ ਬਣਿਆ ਜਾ ਸਕਦਾ, ਜੇ ਮੂੰਹ ਤੋਂ ਬ੍ਰਹਮ ਗਿਆਨ ਦੀਆਂ ਗੱਲਾਂ ਹੋਣ ਤੇ ਹਿਰਦੇ ਵਿੱਚ ਕਪਟ ਹੋਵੇ। ਉਸ ਮਨੁੱਖ ਦੀ ਹਾਲਤ ਇਸ ਤਰ੍ਹਾਂ ਦੀ ਹੈ ਕਿ ਜਿਵੇਂ ਬਾਹਰੋਂ ਕੋਈ ਕਾਇਆ ਨੂੰ ਧੋਈ ਜਾਵੇ, ਮਾਂਜੀ ਜਾਵੇ ਤੇ ਅੰਦਰ ਉਹਦੇ ਮਲੀਨਤਾ ਹੋਵੇ, ਜਿਵੇਂ ਅੰਦਰ ਮਲੀਨਤਾ ਹੋਵੇ ਤੇ ਬਾਹਰੋਂ ਕਾਇਆਂ ਨੂੰ ਧੋਣ ਨਾਲ ਉਹ ਬੰਦਾ ਪਵਿੱਤਰ ਨਹੀਂ ਹੁੰਦਾ, ਜਿਹਦੇ ਅੰਦਰ ਕਪਟ ਹੈ ਸਭ ਕਹਿਣ ਲੱਗੇ ਉਸ ਨੂੰ ਆਪਾਂ ਬ੍ਰਹਮ ਗਿਆਨੀ ਜਾਂ ਗਿਆਨੀ ਨਹੀਂ ਕਹਿ ਸਕਦੇ, ਹਿਰਦੈ ਕਪਟ ਮੁੱਖ ਗਿਆਨੀ। ਝੂਠੇ ਕਹਾਂ ਬਲੋਵਸ ਪਾਣੀ, ਉਸ ਝੂਠੇ ਮਨੁੱਖ ਦਾ ਇਹ ਸਭ ਕੁਝ ਇਸ ਤਰ੍ਹਾਂ ਹੋਵੇਗਾ ਜਿਵੇਂ ਕੋਈ ਦੁੱਧ ਦਹੀਂ ਨੂੰ ਛੱਡ ਕੇ ਪਾਣੀ ਵਿੱਚ ਮਧਾਣੀ ਪਾ ਕੇ ਰਿੜਕਣ ਲੱਗ ਪਵੇ ਤੇ ਸਾਹਿਬ ਕਹਿੰਦੇ ਜੇ ਦੁੱਧ ਦਹੀਂ ਨੂੰ ਮਥਾਂਗੇ ਉਹਦੇ ਵਿੱਚੋਂ ਤੇ ਤੱਤ ਰੂਪੀ ਮੱਖਣ ਨਿਕਲਣਾ, ਤੇ ਜੇ ਕੋਈ ਪਾਣੀ ਨੂੰ ਰਿੜਕਣ ਲੱਗ ਪਵੇ ਤੇ ਪਾਣੀ ਨੂੰ ਰਿੜਕਿਆਂ ਉਹਨੂੰ ਕੀ ਪ੍ਰਾਪਤ ਹੋਵੇਗਾ। ਤਾਂ ਹੀ ਸਾਹਿਬ ਨੇ ਬਚਨ ਕਹੇ ਸਨ, ਪੰਡਿਤ ਦਹੀਂ ਵਲੋਈਆ ਭਾਈ ਵਿੱਚੋਂ ਨਿਕਲੈ ਤੱਥ, ਜਲ ਮਥੀਆ ਜਲ ਦੇਖੀਆ ਭਾਈ ਇਹ ਜਗ ਇਹਾ ਵੱਤ। ਤੂੰ ਤਾਂ ਤੱਤ ਨਾਲ ਜੁੜਨਾ ਸੀ ਪਰ ਤੂੰ ਜੁੜ ਗਿਆ ਕਰਮ ਕਾਂਡਾਂ ਨਾਲ, ਵਹਿਮਾਂ ਭਰਮਾਂ ਨਾਲ, ਆਪ ਵੀ ਵਹਿਮ ਭਰਮ ਕਰੀ ਜਾਂਦਾ, ਲੋਕਾਂ ਨੂੰ ਵੀ ਵਹਿਮਾਂ ਭਰਮਾਂ ਵਿੱਚ ਪਾਈ ਜਾਂਦਾ, ਆਪ ਵੀ ਕਰਮ ਕਾਂਡ ਕਰਦਾ, ਦੂਜਿਆਂ ਨੂੰ ਵੀ ਕਰਮ ਕਾਂਡ ਦੱਸੀ ਜਾਂਦਾ ਵੀ ਆਹ ਦਿਨ ਚੰਗਾ ਆਹ ਮਾੜਾ, ਘਰ ਦਾ ਬੂਹਾ ਇੱਧਰ ਨੂੰ ਨਹੀਂ ਰੱਖਣਾ ਇੱਧਰ ਨੂੰ ਰੱਖਣਾ, ਆਹ ਦਿਨ ਚੰਗੇ ਨੇ। ਹੁਣ ਵੇਖੋ ਕੋਰੋਨਾ ਵਾਇਰਸ ਚੱਲ ਰਿਹਾ ਤੇ ਕਈਆਂ ਨੇ ਲਗਨ ਸੁਧਾਏ ਹੋਣਗੇ, ਪੱਤਰੀਆਂ ਖੁਲਾ ਕੇ ਪੁੱਛਿਆ ਹੋਵੇਗਾ ਕਿ ਆਉਣ ਵਾਲੇ ਮਹੀਨਿਆਂ ਵਿੱਚ ਅਸੀਂ ਆਹ ਦਿਨ ਰੱਖ ਲਈਏ, ਤੇ ਜੇ ਗੱਲ ਸੱਚੀ ਹੁੰਦੀ ਵੀ ਇਹ ਦਿਨ ਚੰਗੇ ਨੇ ਤੇ ਕੋਰੋਨਾ ਵਾਇਰਸ ਦੇ ਕਾਰਨ ਸਭ ਕੁਝ ਬੰਦ ਹੋ ਗਿਆ, ਇਹਦਾ ਮਤਲਬ ਭਵਿੱਖ ਦੱਸਿਆ ਨਹੀਂ ਜਾ ਸਕਦਾ। ਜੇ ਦੱਸਿਆ ਜਾ ਸਕਦਾ ਹੁੰਦਾ ਤੇ ਫਿਰ ਇਹਨਾਂ ਦਿਨਾਂ ਦੇ ਵਿੱਚ ਕੋਈ ਪਹਿਲਾਂ ਵਿਆਹ ਦੇ ਦਿਨ ਨੀਅਤ ਨਾ ਕਰਦਾ, ਇਹਨਾਂ ਦਿਨਾਂ ਦੇ ਵਿੱਚ ਕੋਈ ਕਾਰੋਬਾਰ ਆਪਣੇ ਸ਼ੁਰੂ ਨਾ ਕੀਤੇ ਜਾਂਦੇ, ਪਰ ਇਹ ਦੱਸਿਆ ਹੀ ਨਹੀਂ ਜਾ ਸਕਦਾ। ਇਸ ਲਈ ਸਾਹਿਬ ਜੀ ਨੇ ਸਾਨੂੰ ਇਹ ਪ੍ਰੇਰਨਾ ਕੀਤੀ ਕਿ ਹੋਣਾ ਹੈ ਸੋ ਹੋਈ ਹੈ, ਮਨੇ ਨਾ ਕੀਜੈ ਆਸ, ਰਮਈਆ ਗੁਣ ਗਾਈਐ ਜਾਨ ਤੇ ਪਾਈਐ ਪਰਮ ਨਿਧਾਨ, ਤੂੰ ਰੱਬ ਦੇ ਗੁਣ ਗਾਇਆ ਕਰ, ਜੋ ਹੋਣਾ ਉਹ ਹੋ ਕੇ ਰਹਿਣਾ, ਉਸ ਮਾਲਕ ਦੀ ਰਜ਼ਾ ਨੂੰ ਸਮਝ ਤੇ ਉਹਦੀ ਰਜ਼ਾ ਦੇ ਵਿੱਚ ਤੁਰਨ ਦਾ ਯਤਨ ਕਰ। ਸਾਹਿਬ ਨੇ ਕਿਰਪਾ ਕੀਤੀ, ਹਿਰਦੈ ਕਪਟ ਮੋਹ ਗਿਆਨੀ ਝੂਠੇ ਕਹਾਂ ਬਲੋਵਸ ਪਾਣੀ, ਕਾਇਆ ਮਾਂਜਸ ਕੌਣ ਗੁਣਾ, ਜੋ ਘੱਟ ਭੀਤਰ ਹੈ ਮਲਨਾ। ਹੁਣ ਅੱਜ ਇਸ ਪਾਵਨ ਪੌੜੀ ਦੇ ਸਤਿਗੁਰੂ ਕਿਰਪਾ ਕਰਕੇ ਸਾਨੂੰ ਦੱਸਣਗੇ ਵੀ ਸੰਤ ਕੌਣ ਹੈ, ਭਗਤ ਕੌਣ ਹੈ। ਪਰ ਸਾਹਿਬ ਕਹਿੰਦੇ ਜੇ ਕੋਈ ਬਾਹਰੋਂ ਸੰਤਾਂ ਵਾਲਾ ਲਿਬਾਸ ਪਾਇਆ ਹੋਵੇ ਤੇ ਹਿਰਦੇ ਵਿੱਚ ਕਪਟ ਰੱਖੇ, ਭਾਈ ਉਹਦੀ ਤ੍ਰਿਸ਼ਨਾ ਕਦੇ ਮੁੱਕ ਨਹੀਂ ਸਕਦੀ, ਉਹਨੂੰ ਇਸ ਤਰ੍ਹਾਂ ਬਾਹਰੀ ਭੇਖ ਬਣਾ ਕੇ ਅੰਤ ਨੂੰ ਤ੍ਰਿਸ਼ਨਾ ਲੋਭ ਦੇ ਅਧੀਨ ਹੋਣ ਕਰਕੇ ਪਛਤਾਵੇ ਸਹਿਤ ਜਗਤ ਤੋਂ ਨਿਰਾਸ਼ਾ ਤੁਰਨਾ ਪਵੇਗਾ। ਹਿਰਦੈ ਜਿਨਕੈ ਕਪਟ ਵਸੈ, ਬਾਹਰੋਂ ਸੰਤ ਕਹਾ ਹੈ। ਸਾਹਿਬ ਕਹਿਣ ਲੱਗੇ ਤ੍ਰਿਸ਼ਨਾ ਮੂਲ ਨਾ ਚੁੱਕੀ, ਅੰਤ ਗਏ ਪਛਤਾਹੇ। ਉਹਨਾਂ ਦੇ ਅੰਦਰੋਂ ਮੂਲ ਰੂਪ ਦੇ ਵਿੱਚ ਵੀ ਤ੍ਰਿਸ਼ਨਾ ਦਾ ਲੋਭ ਜਿਹੜਾ ਉਹ ਖਤਮ ਨਹੀਂ ਹੁੰਦਾ ਤੇ ਉਹਨਾਂ ਨੂੰ ਅੰਤ ਪਛਤਾਵੇ ਸਹਿਤ ਇੱਥੋਂ ਤੁਰਨਾ ਪੈਂਦਾ। ਭਾਵੇਂ ਬਾਬਾ ਪ੍ਰਿਥੀ ਚੰਦ ਗੁਰੂ ਰਾਮਦਾਸ ਜੀ ਦਾ ਸਕਾ ਪੁੱਤਰ ਸੀ, ਸਾਹਿਬ ਨੇ ਅੰਦਰ ਦਾ ਕਪਟ ਵੇਖ ਕੇ ਕਹਿ ਦਿੱਤਾ, ਕਾਹੇ ਕੂਤ ਝਗੜਤ ਹੋ ਸੰਗ ਬਾਪ, ਜਿਨਕੇ ਜਣੇ ਵਢੀਰੇ ਤੁਮ ਹੋ ਤਿੰਨ ਸੋ ਝਗੜਤ ਪਾਪ, ਜਿਸ ਧਨ ਕਾ ਤੁਮ ਗਰਭ ਕਰਤ ਹੋ ਸੋ ਤਨ ਕਿਸੈ ਨਾ ਆਪ, ਖਿਨ ਮੈਂ ਛੋੜ ਜਾਏ ਵਿਖਿਆ ਰਸ ਤਉ ਲਾਗੈ ਪਛਤਾਪ, ਜੋ ਤੁਮਰੇ ਪ੍ਰਭ ਹੋਤੇ ਸੁਆਮੀ ਹਰ ਤਿਨਕੇ ਜਾਪੋ ਜਾਪ, ਉਪਦੇਸ਼ ਕਰਤ ਨਾਨਕ ਜਨ ਤੁਮਕੋ ਜੋ ਸੁਣੋ ਤੋ ਜਾਏ ਸੰਤਾਪ। ਕਪਟੀ ਮਨੁੱਖ ਦੇ ਅੰਦਰ ਸੰਤਾਪ ਰਹਿੰਦਾ, ਉਹ ਆਪ ਵੀ ਖਪਦਾ ਹੋਰਨਾਂ ਨੂੰ ਵੀ ਖਪਾਉਂਦਾ, ਆਪ ਵੀ ਕਲਪਦਾ ਦੂਸਰਿਆਂ ਨੂੰ ਵੀ ਦੁਖੀ ਕਰਦਾ। ਇਸ ਕਰਕੇ ਸਾਹਿਬ ਕਹਿੰਦੇ ਅਸਲ ਵਿੱਚ ਜੇ ਕਿਸੇ ਦੇ ਹਿਰਦੇ ਵਿੱਚ ਕਪਟ ਹੋਵੇ ਤੇ ਉਹਦੀ ਪੜੀ ਹੋਈ ਨਵਾਜ਼ ਵੀ ਥਾਈ ਨਹੀਂ ਪੈਂਦੀ, ਹਿਰਦੈ ਕਪਟ ਨਵਾਜ਼ ਗੁਜ਼ਾਰੈ ਕਿਆ ਹੱਜ ਕਾਬੈ ਜਾਏ। ਭਗਤਾਂ ਨੇ ਇੱਕ ਸੁਰ ਵਿੱਚ ਹੋ ਕੇ ਆਖਿਆ, ਬਨਾਰਸੀ ਤਪ ਕਰੈ ਉਲਟ ਤੀਰਥ ਮਰੈ, ਅਗਨ ਦਹੈ ਕਾਇਆ ਕਲਪ ਕੀਜੈ, ਅਸਮੇਧ ਜਗ ਕੀਜੈ ਸੋਨਾ ਗਰਭ ਦਾਨ ਦੀਜੈ, ਰਾਮ ਨਾਮ ਸਰ ਤਉ ਨਾ ਪੂਜੈ, ਛੋੜ ਛੋੜ ਰੇ ਪਖੰਡੀ ਮਨ ਕਪਟ ਨਾ ਕੀਜੈ, ਹਰ ਕਾ ਨਾਮ ਨਿਤੈ ਨਿਤ ਲੀਜੈ। ਹੇ ਪਖੰਡੀ ਮਨ, ਆਹ ਕਪਟ ਕਿਉਂ ਕਰਦਾ ਵੀ ਪਰਮੇਸ਼ਰ ਦਾ ਨਾਮ ਛੱਡ ਕੇ ਤੇ ਪੁੱਠਾ ਲਟਕ ਕੇ ਕਹਿੰਦਾ ਮੈਂ ਕਿਸੇ ਤੀਰ ਤੇ ਪ੍ਰਾਣ ਤਿਆਗ ਦੇਵਾਂ, ਅੱਗ ਵੀ ਸੜ ਕੇ ਮਰ ਜਾਵਾਂ, ਜਾਂ ਯੋਗ ਸਾਧਨਾ ਕਰਕੇ ਚਿਰੰਜੀਵੀ ਮੈਂ ਉਮਰ ਹਾਸਲ ਕਰ ਲਵਾਂ, ਕਈ ਤਰ੍ਹਾਂ ਦੇ ਤੂੰ ਵਿਖਾਵੇ ਵਾਲੇ ਦਾਨ ਪੁੰਨ ਕਰਦਾ, ਆ ਕਪਟ ਛੱਡ, ਛੋੜ ਛੋੜ ਰੇ ਪਖੰਡੀ ਮਨ ਕਪਟ ਨਾ ਕੀਜੈ। ਜੇ ਕੋਈ ਮਨੁੱਖ ਸੰਸਾਰੀ ਤਲ ਤੇ ਕਪਟ ਕਰਕੇ ਵਲ ਛਲ ਕਰਕੇ ਆਪਣੀ ਤੇ ਆਪਣੇ ਪਰਿਵਾਰ ਦੀ ਪ੍ਰਤਪਾਲਣਾ ਕਰਨਾ ਚਾਹੇ, ਉੱਥੇ ਵੀ ਸਤਿਗੁਰਾਂ ਸੁਚੇਤ ਕੀਤਾ, ਬਹੁ ਪਰਪੰਚ ਕਰ ਪਰ ਤਨ ਲਿਆਵੈ, ਸੁਧ ਆਰਾ ਪੈ ਆਨ ਲੁਟਾਵੈ, ਮਨ ਮੇਰੇ ਭੂਲੇ ਕਪਟ ਨਾ ਕੀਜੈ, ਅੰਤ ਨਵੇਰਾ ਤੇਰੇ ਜੀ ਪੈ ਲੀਜੈ। ਜਿੱਤ ਕੀਤਾ ਪਾਈਏ ਆਪਣਾ ਸਾ ਘਾਲ ਬੁਰੀ ਕਿਉਂ ਘਾਲੀਏ। ਜਦੋਂ ਆਪਣਾ ਕੀਤਾ ਆਪ ਆਉਣਾ ਫਿਰ ਹਿਰਦੇ ਵਿੱਚ ਕਪਟ ਕਿਉਂ ਕਿਉਂ ਵੱਲ ਛੜ ਰੱਖਣਾ। ਬਿਲਕੁਲ ਇਹ ਸੱਚ ਹੈ ਕਿ ਸਤਿਕਾਰਯੋਗ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਉਹਨਾਂ ਦੀ ਸ਼ਖਸੀਅਤ ਇੰਨੀ ਹਰਮਨ ਪਿਆਰੀ ਕਿਉਂ ਸੀ, ਕਿਉਂ ਉਹਨਾਂ ਦੀ ਸ਼ਖਸੀਅਤ ਤੋਂ ਪ੍ਰਭਾਵਿਤ ਸਨ ਪੜ੍ਹੇ ਲਿਖੇ ਸਤਿਕਾਰਯੋਗ ਭਾਈ ਅਮਰੀਕ ਸਿੰਘ ਜੀ ਜਿਹੜੇ ਆਲ ਇੰਡੀਆ ਸਿੱਖ ਸਟੂਡੈਂਟ ਦੇ ਪ੍ਰਧਾਨ ਸਨ, ਔਰ ਕਿਉਂ ਪ੍ਰਭਾਵਿਤ ਸਨ ਉਹਨਾਂ ਦੀ ਸ਼ਖਸੀਅਤ ਤੋਂ। ਜਦੋਂ ਅਸੀਂ ਵੱਡੇ ਵੱਡੇ ਵਕੀਲ ਰਾਮ ਜੇਠਮਲਾਨੀ ਵਰਗਿਆਂ ਦਾ ਇੱਥੇ ਆਉਣਾ ਤੇ ਸੰਤਾਂ ਨਾਲ ਮੁਲਾਕਾਤ ਕਰਕੇ ਬੜੇ ਵਿਸਮਾਦਿਤ ਅਵਸਥਾ ਵਿੱਚ ਪਹੁੰਚ ਜਾਣਾ, ਕਿਉਂਕਿ ਜੋ ਉਹਨਾਂ ਦੇ ਅੰਦਰ ਸੀ ਉਹੀ ਬਾਹਰ ਸੀ। ਇਹ ਨਹੀਂ ਕਿ ਅੰਦਰ ਕੁਝ ਹੋਰ ਤੇ ਬਾਹਰ ਕੁਝ ਹੋਰ। ਉਹ ਭਾਵੇਂ ਸਿੱਖ ਵੀ ਕਿਉਂ ਨਾ ਹੋਣ, ਸਿੱਖ ਲੀਡਰ ਵੀ ਕਿਉਂ ਨਾ ਹੋਣ, ਜਿਨ੍ਹਾਂ ਦੇ ਅੰਦਰ ਕੁਝ ਹੋਰ ਤੇ ਬਾਹਰ ਕੁਝ ਹੋਰ, ਉਹ ਕਪਟੀ ਸਨ, ਉਹਨਾਂ ਤੇ ਕੋਈ ਭਰੋਸਾ ਨਹੀਂ ਕਰਦਾ, ਉਹਨਾਂ ਦੀਆਂ ਜ਼ਮੀਰਾਂ ਵਿਕ ਗਈਆਂ। ਤੇ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਉਹਨਾਂ ਦੀਆਂ ਤਸਵੀਰਾਂ ਵੀ ਲੋਕਾਂ ਨੇ ਅੱਜ ਆਪਣੇ ਘਰਾਂ ਵਿੱਚ ਲਾਈਆਂ, ਕਿਉਂਕਿ ਉਹਨਾਂ ਦੀ ਸ਼ਖਸੀਅਤ ਹਰ ਮਨ ਪਿਆਰੀ ਬਣ ਗਈ। ਜੋ ਉਹਨਾਂ ਦੇ ਅੰਦਰ ਸੀ ਸੋ ਉਹਨਾਂ ਦੇ ਬਾਹਰ ਸੀ। ਜੋ ਉਹਨਾਂ ਨੇ ਪ੍ਰਣ ਕੀਤਾ ਸੀ ਨਾ ਕਿ ਜੇ ਕਿਤੇ ਇਹੋ ਜਿਹਾ ਮੌਕਾ ਬਣਿਆ ਤੇ ਸੱਚਮੁੱਚ ਬਹਾਦਰੀ ਸਾਹਿਬ ਜੂਝਦਿਆਂ ਆਪਣੇ ਪ੍ਰਾਣ ਤੱਕ ਕੁਰਬਾਨ ਕਰ ਦੇਣਗੇ, ਜਰਨਲ ਸੁਬੇਗ ਸਿੰਘ ਵਰਗੀਆਂ ਸ਼ਖਸੀਅਤਾਂ ਉਹਨਾਂ ਦੀ ਸ਼ਖਸੀਅਤ ਤੋਂ ਇਸੇ ਕਰਕੇ ਪ੍ਰਭਾਵਿਤ ਹੁੰਦੀਆਂ ਸਨ ਕਿ ਉਹਨਾਂ ਦੇ ਅੰਦਰ ਜੋ ਕੁਛ ਸੀ ਉਹ ਬਾਹਰ ਸੀ, ਉਹਨਾਂ ਦੇ ਅੰਦਰ ਕਪਟ ਨਹੀਂ ਸੀ। ਅੱਜ ਜਿਹੜਾ 4 ਜੂਨ ਦਾ ਦਿਨ ਹੈ ਨਾ, ਜਿੱਥੇ 3 ਜੂਨ ਰਾਤ ਨੂੰ ਪੰਜਾਬ ਨੂੰ ਪੂਰੀ ਤਰ੍ਹਾਂ ਫੌਜ ਦੇ ਹਵਾਲੇ ਕਰ ਦਿੱਤਾ, ਉਦੋਂ ਅਸੀਂ ਛੋਟੀ ਉਮਰ ਦੇ ਸਾਂ ਤੇ ਕਈ ਵਾਰ ਬਜ਼ੁਰਗ ਘਰਾਂ ਵਿੱਚ ਗੱਲਾਂ ਕਰਦੇ ਸਨ ਕਿ ਕਰਫਿਊ ਲੱਗ ਗਿਆ, ਬੇਵੱਸ ਹੋ ਗਏ ਹਾਂ, ਜੇ ਚਾਹੀਏ ਵੀ ਤੇ ਅਸੀਂ ਹੁਣ ਅੰਮ੍ਰਿਤਸਰ ਦੀ ਧਰਤੀ ਤੇ ਨਹੀਂ ਪਹੁੰਚ ਸਕਦੇ। ਇਹ ਕਰਫਿਊ ਇਸ ਕਰਕੇ ਲਗਾਇਆ ਗਿਆ ਕਿ ਬੱਸਾਂ, ਰੇਲ ਗੱਡੀਆਂ, ਸਾਈਕਲ, ਸਕੂਟਰ ਤੱਕ ਬੰਦ ਕਰ ਦਿੱਤੇ ਗਏ, ਟੈਲੀਫੋਨ ਕੱਟ ਦਿੱਤੇ ਗਏ, ਬਿਜਲੀ ਬੰਦ ਕਰ ਦਿੱਤੀ ਗਈ, ਪਾਣੀ ਦਾ ਜਿਹੜਾ ਸੀ ਮੁੱਖ ਸੋਮਾ ਟੈਂਕੀ ਉਹਦੇ ਤੇ ਗੋਲੇ ਮਾਰ ਕੇ ਮਘੋਰੇ ਕਰਕੇ ਉਹਦੇ ਵਿੱਚੋਂ ਪਾਣੀ ਕੱਢ ਦਿੱਤਾ, ਬਿਜਲੀ ਤੇ ਪਾਣੀ ਵੀ ਬੰਦ ਕਰ ਦਿੱਤਾ। ਔਰ ਏਡਾ ਵੱਡਾ ਅਤਿਆਚਾਰ ਕਿ ਜੇ ਕਿਸੇ ਔਰਤ ਨੇ, ਜੇ ਕਿਸੇ ਬਜ਼ੁਰਗ ਨੇ ਪਾਣੀ ਮੰਗਿਆ ਤੇ ਉਹਨਾਂ ਨੂੰ ਬੱਟ ਮਾਰ ਮਾਰ ਕੇ ਗੰਦੀਆਂ ਗਾਲਾਂ ਕੱਢ ਕੱਢ ਕੇ ਕਈ ਤਰ੍ਹਾਂ ਦੇ ਜਿਹੜੇ ਤਾਨੇ ਮੀਣੇ ਉਹ ਦਿੱਤੇ ਗਏ, ਉਹਨਾਂ ਦੇ ਮੁੱਖ ਵਿੱਚ ਪੈਂਦੇ ਹੋਏ ਪਾਣੀ ਨੂੰ ਵੀ ਜਿਹੜੇ ਸਮੇਂ ਦੇ ਹਾਕਮਾਂ ਨੇ ਫੌਜੀ ਭੇਜੇ ਸਨ ਉਹਨਾਂ ਨੇ ਕੱਢਣ ਦਾ ਯਤਨ ਕੀਤਾ। ਕਿੱਡਾ ਵੱਡਾ ਅਤਿਆਚਾਰ ਸੀ ਕਿ ਇੱਕ ਮਾਂ ਜਿਹੜੀ ਸ਼ਹੀਦ ਹੋਈ ਹੈ ਤੇ ਉਹਦਾ ਛੋਟਾ ਜਿਹਾ ਬੱਚਾ ਉਹਦੀ ਛਾਤੀ ਤੇ ਪਿਆ, ਜ਼ਾਲਮਾਂ ਨੇ ਉਹਨੂੰ ਚੁੱਕ ਕੇ ਵੀ ਉੱਪਰ ਨੂੰ ਸੁੱਟਿਆ ਤੇ ਜਦੋਂ ਬੱਚਾ ਵਾਪਸ ਥੱਲੇ ਆਉਣ ਲੱਗਾ ਸੀ ਉਹਨੂੰ ਗੋਲੀ ਨਾਲ ਉਡਾ ਦਿੱਤਾ। ਜਿਹੜਾ ਆਪਾਂ ਇਤਿਹਾਸ ਸੁਣਦੇ ਸਨ ਕਿ ਜ਼ਾਲਮ ਬੱਚਿਆਂ ਨੂੰ ਉੱਪਰ ਸੁੱਟ ਕੇ ਥੱਲੇ ਨੇਜਿਆਂ ਵਿੱਚ ਪਰਾਉਂਦੇ ਸਨ, ਉਹ ਇਤਿਹਾਸ ਫਿਰ ਦੁਹਰਾਇਆ ਗਿਆ। ਕਰਫਿਊ ਇਸ ਕਰਕੇ ਲਾਇਆ ਗਿਆ ਕਿ 3 ਤਰੀਕ ਨੂੰ ਸ਼ਹੀਦੀ ਪੁਰਬ ਹੋਣ ਕਰਕੇ ਜਿਹੜੀਆਂ ਸੰਗਤਾਂ ਆਈਆਂ ਨੇ, ਵੱਡੀ ਗਿਣਤੀ ਵਿੱਚ ਸਿੱਖਾਂ ਦੀ ਜਿਹੜੀ ਹੋਂਦ ਹੈ ਇਹਨੂੰ ਖਤਮ ਕੀਤਾ ਜਾਵੇ। ਘੱਲੂਘਾਰੇ ਦਾ ਮਤਲਬ ਵੀ ਹੈ ਜਦੋਂ ਬਹੁਤ ਵੱਡੀ ਗਿਣਤੀ ਦੇ ਵਿੱਚ ਸਿੱਖਾਂ ਦਾ ਜਾਨੀ ਮਾਲੀ ਨੁਕਸਾਨ ਜਿਹੜਾ ਸੀ ਹੋਇਆ ਸੀ। ਉਸ ਵੇਲੇ ਦੇ ਜਿਹੜੇ ਚਸ਼ਮਦੀਦ ਗਵਾਹ ਨੇ, ਜਿਨ੍ਹਾਂ ਦੇ ਵਿੱਚੋਂ ਸਿੰਘ ਸਾਹਿਬ ਗਿਆਨੀ ਕਿਰਪਾਲ ਸਿੰਘ ਹੋਰਾਂ ਨੇ, ਸਾਕਾ ਨੀਲਾ ਤਾਰਾ, ਜਾਂ ਸਿੰਘ ਸਾਹਿਬ ਗਿਆਨੀ ਜੋਗਿੰਦਰ ਸਿੰਘ ਜੀ ਵਿਦਾਂਤੀ, ਜੋ ਉਸ ਵੇਲੇ ਅਰਦਾਸੀ ਸਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ, ਉਹਨਾਂ ਨਾਲ ਜਿਹੜੀ ਮੁਲਾਕਾਤ ਕਰਕੇ ਸਰਦਾਰ ਨਾਰਾਇਣ ਸਿੰਘ ਹੋਣਾ ਨੇ ਕਿਉਂ ਕੀਤੇ ਵਿਸਾਹ ਪੁਸਤਕ ਦੇ ਜ਼ਿਕਰ ਕੀਤਾ ਕਿ 4 ਤਰੀਕ ਨੂੰ, 4 ਜੂਨ ਨੂੰ ਭਾਵੇਂ ਅੰਮ੍ਰਿਤ ਵੇਲੇ, ਜਿਵੇਂ ਅੱਜ ਕੱਲ੍ਹ ਪਾਲਕੀ ਸਾਹਿਬ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੂੰ ਅਕਾਲ ਤਖ਼ਤ ਸਾਹਿਬ ਤੋਂ ਚੱਲਦੀ ਹੈ 4 ਵਜੇ, ਇਸੇ ਤਰ੍ਹਾਂ ਨਿਤਾ ਪ੍ਰਤੀ ਦੀ ਮਰਿਆਦਾ ਜਿਹੜੀ ਸੀ ਉਸੇ ਮੁਤਾਬਕ ਹੁਕਮਨਾਮਾ ਸਾਹਿਬ ਹੋਇਆ, ਗੁਰਬਾਣੀ ਦਾ ਕੀਰਤਨ ਆਰੰਭ ਹੋਇਆ। ਉਸ ਉਪਰੰਤ ਗੋਲਾਬਾਰੀ ਸ਼ੁਰੂ ਹੋ ਗਈ, ਪਰਿਕਰਮਾ ਦੇ ਵਿੱਚ ਟੈਂਕ ਭੇਜੇ ਗਏ, ਬਖਤਰਬੰਦ ਗੱਡੀਆਂ ਜਿਹੜੀਆਂ ਸਨ ਜਿਨ੍ਹਾਂ ਨੂੰ ਆਰਮਡ ਗੱਡੀਆਂ ਵੀ ਕਿਹਾ ਜਾਂਦਾ ਉਹ ਭੇਜੀਆਂ ਗਈਆਂ, LMG, MMG ਇਹਦੇ ਨਾਲ ਜਿਹੜੇ ਸੀ ਉਹ ਫਾਇਰ ਕੀਤੇ ਗਏ, ਤੇ ਖਾਸ ਕਰਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਉੱਪਰ ਤੋਪਾਂ ਦੇ ਗੋਲੇ ਮਾਰ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਜਿਹੜੀ ਇਮਾਰਤ ਸੀ ਉਹਨੂੰ ਢਾਉਣ ਦਾ ਯਤਨ ਕੀਤਾ ਗਿਆ। ਔਰ ਬਹੁਤ ਸਾਰੇ ਸ਼ਰਧਾਲੂ ਜਿਨ੍ਹਾਂ ਨੂੰ ਪ੍ਰਕਰਮਾਂ ਦੇ ਵਿੱਚ ਗੋਲੀਆਂ ਦੇ ਨਾਲ ਭੁੰਨ ਦਿੱਤਾ ਗਿਆ। ਔਰ ਅਸੀਂ ਵੇਖਦੇ ਹਾਂ ਜਦੋਂ ਇਤਿਹਾਸ ਪੜ੍ਹੀਏ ਕਿ ਉਸ ਵੇਲੇ ਨਿਤਾ ਪ੍ਰਤੀ ਦੀ ਜਿਹੜੀ ਮਰਿਆਦਾ ਸੀ ਨਿਭਾਉਣ ਵਾਸਤੇ ਅੰਦਰ ਭਾਵੇਂ ਸਤਿਕਾਰਯੋਗ ਸਿੰਘ ਸਾਹਿਬ, ਗਿਆਨੀ ਸੋਹਣ ਸਿੰਘ, ਗਿਆਨੀ ਜੋਗਿੰਦਰ ਸਿੰਘ ਜੀ ਵਿਦਾਂਤੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਅਰਦਾਸੀਏ, ਜਿਨ੍ਹਾਂ ਜ਼ਿਕਰ ਕੀਤਾ ਕਿ ਸ਼ਾਮ ਨੂੰ ਸੋਧਰ ਦਾ ਪਾਠ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਪੂਰਨ ਸਿੰਘ ਹੋਣਾ ਕੀਤਾ, ਸਿੰਘ ਸਾਹਿਬ ਗਿਆਨੀ ਮੋਹਨ ਸਿੰਘ ਜੀ ਵੀ ਅੰਦਰ ਮੌਜੂਦ ਸਨ। ਉਸ ਰਾਤ ਇੰਨੀ ਸਥਿਤੀ ਟਾਈਟ ਹੋ ਗਈ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਪ੍ਰਕਾਸ਼ ਸਨ, ਉਨ੍ਹਾਂ ਦਾ ਸੁਖਾਸਨ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਨਹੀਂ ਸਗੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹਰ ਕੀ ਪੌੜੀ ਦੇ ਉੱਪਰ ਹੀ ਕਰਨਾ ਪਿਆ। ਸਾਰੀ ਰਾਤ ਸਿੰਘ ਸਾਹਿਬਾਨ ਗੁਰੂ ਕੇ ਕੀਰਤਨੀਏ ਤੇ ਸੇਵਾਦਾਰਾਂ ਨੇ, ਪਾਠੀ ਸਿੰਘਾਂ ਨੇ ਅੰਦਰ ਰਹਿ ਕੇ ਕੱਟੀ ਔਰ ਗੋਲਾਬਾਰੀ, ਬੰਦੂਕਾਂ ਦੀਆਂ ਗੋਲੀਆਂ, ਤੋਪਾਂ ਦੇ ਗੋਲੇ ਚੱਲਦੇ ਰਹੇ। ਵਰ ਦੀਆਂ ਗੋਲੀਆਂ ਦੇ ਵਿੱਚ ਵੀ ਯਤਨ ਕੀਤਾ ਗਿਆ ਕਿ ਜਿਹੜੀ ਮਰਿਆਦਾ ਸੀ ਉਹ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਨਿਭ ਸਕੇ। ਅਗਲੇ ਦਿਨ ਇਸ ਤਰ੍ਹਾਂ ਦੀ ਗੋਲਾਬਾਰੀ ਹੋਈ ਕਿ ਅੰਦਰ ਦੇ ਕੀਰਤਨੀਆਂ ਨੂੰ ਵੀ ਗੋਲੀ ਲੱਗੀ, ਉਨ੍ਹਾਂ ਵਿੱਚੋਂ ਕੀਰਤਨੀਏ ਸ਼ਹੀਦ ਵੀ ਹੋਏ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਸਰੂਪ ਨੂੰ ਜਿੱਥੋਂ ਆਰੰਭ ਹੁੰਦਾ ਆਦਿ ਵਾਲੇ ਪਾਸੇ ਤੋਂ ਲੈ ਕੇ ਸੁਖਮਨੀ ਸਾਹਿਬ ਦੇ ਪਾਠ ਤੱਕ ਉਸ ਗੋਲੀ ਲੱਗਣ ਦੇ ਕਾਰਨ ਜਿਹੜੇ ਅੰਗ ਸਨ ਉਹ ਜ਼ਖਮੀ ਹੋਏ। ਭਾਵ ਏਡਾ ਵੱਡਾ ਜਿਹੜਾ ਅਤਿਆਚਾਰ ਕੀਤਾ ਗਿਆ, ਕਿਉਂਕਿ ਹਕੂਮਤ ਦੇ ਮਨ ਵਿੱਚ ਕਪਟ ਸੀ ਨਾ, ਜੋ ਕੁਝ ਉਨ੍ਹਾਂ ਨੇ ਸਿੱਖਾਂ ਨਾਲ ਵਾਅਦਾ ਕੀਤਾ ਸੀ ਉਹ ਵਾਅਦਾ ਕਰਕੇ ਮੁੱਕਰ ਗਏ। ਭਾਵੇਂ ਕਿ ਉਨ੍ਹਾਂ ਦੀ ਸੰਸਕ੍ਰਿਤੀ ਇਹ ਕਹਿੰਦੀ ਹੈ ਵੀ ਜਿਹੜਾ ਵਚਨ ਦਿੱਤਾ ਜਾਵੇ ਉਸ ਵਚਨ ਦੀ ਪਾਲਣਾ ਕਰਨੀ ਚਾਹੀਦੀ, ਪਰ ਜੋ ਵਚਨ ਉਨ੍ਹਾਂ ਦਿੱਤਾ ਸੀ ਵੀ ਜਦੋਂ ਭਾਰਤ ਆਜ਼ਾਦ ਹੋਵੇਗਾ ਅਸੀਂ ਤੁਹਾਨੂੰ ਬਣਦਾ ਹੱਕ ਦੇਵਾਂਗੇ, ਪਰ ਉਹ ਬਿਲਕੁਲ ਇਸ ਗੱਲ ਤੋਂ ਮੁਨਕਰ ਹੋ ਕੇ ਉਲਟਾ ਇਹ ਕਹਿ ਕੇ ਕਿ ਸਿੱਖ ਜਰਾਇਮ ਕੌਮ ਪੇਸ਼ਾ, ਸਿੱਖਾਂ ਨੂੰ ਕਈ ਤਰ੍ਹਾਂ ਉਨ੍ਹਾਂ ਨੇ ਜਲੀਲ ਕੀਤਾ। ਤੇ ਇਹ ਜਿਹੜੇ ਦਿਨ 1984 ਦੇ ਸਮੇਂ ਜੋ ਕੁਝ ਮਾਹੌਲ ਜਿਹੜਾ ਸੀ ਉਹ ਬਣਿਆ, ਉਹਦੇ ਪਿੱਛੇ ਕਾਰਨ ਜਿਹੜਾ ਸੀ ਉਹ ਇਹੀ ਸੀ ਕਿ ਗੁਰਸਿੱਖਾਂ ਨੂੰ ਹਮੇਸ਼ਾ ਜਲੀਲ ਕਰਨ ਦਾ ਯਤਨ ਕੀਤਾ ਗਿਆ, ਦੋਹਰਾ ਮਾਪਦੰਡ ਵਰਤਿਆ ਗਿਆ, ਜਿਹੜੀ ਘੱਟ ਗਿਣਤੀ ਸੀ ਉਹਨਾਂ ਵਾਸਤੇ ਕਾਨੂੰਨ ਹੋਰ ਸੀ, ਬਹੁਤੀ ਗਿਣਤੀ ਵਾਸਤੇ ਕਾਨੂੰਨ ਜਿਹੜੇ ਸਨ ਉਹ ਵੱਖਰੇ ਸਨ। ਇਸ ਕਰਕੇ ਜਦੋਂ ਇਹ ਵਿਤਕਰੇ ਕੀਤੇ ਗਏ ਤੇ ਇਸ ਤਰ੍ਹਾਂ ਦਾ ਮਾਹੌਲ ਜਿਹੜਾ ਸੀ ਉਹ ਬਣਦਾ ਗਿਆ। ਸੰਤ ਗਿਆਨੀ ਜਰਨੈਲ ਸਿੰਘ ਜੀ ਵੀ ਜਿਹੜਾ ਬਚਨ ਆਪਣੇ ਮੁੱਖ ਤੋਂ ਆਖਦੇ ਸਨ, ਪਹਿਲੀ ਗੱਲ ਵੀ ਉਹ ਪਹਿਲ ਨਹੀਂ ਸਨ ਕਰਦੇ, ਜੋ ਸਮੇਂ ਦੀ ਹਕੂਮਤ ਵੱਲੋਂ ਧਮਕੀਆਂ ਆਉਂਦੀਆਂ ਸਨ, ਬਿਆਨ ਆਉਂਦੇ ਸਨ, ਉਹਦਾ ਅੱਗੋਂ ਉਹ ਜਵਾਬ ਦਿੰਦੇ ਸਨ। ਤੇ ਉਹਨਾਂ ਨੇ ਸੱਚਮੁੱਚ ਜੋ ਕੁਝ ਆਪਣੇ ਮੁੱਖ ਤੋਂ ਕਿਹਾ ਉਹਨਾਂ ਬਚਨਾਂ ਤੇ ਪਹਿਰਾ ਦਿੰਦੇ ਹੋਏ ਉਹਨਾਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ, ਕਿਉਂਕਿ ਉਹਨਾਂ ਦੇ ਅੰਦਰ ਕਿਸੇ ਤਰ੍ਹਾਂ ਦਾ ਕਪਟ ਨਹੀਂ ਸੀ, ਕੋਈ ਵਾਲ ਛਾਲ ਨਹੀਂ ਸੀ, ਉਹ ਅੰਦਰੋਂ ਤੇ ਬਾਹਰੋਂ ਇੱਕੋ ਜਿਹੇ ਸਨ। ਇਸੇ ਕਰਕੇ ਉਹਨਾਂ ਦੀ ਸ਼ਖਸੀਅਤ ਇੱਕ ਆਗੂ ਵਜੋਂ ਵੀ ਅੱਜ ਹਰ ਇੱਕ ਦੇ ਮਨ ਵਿੱਚ ਹਰ ਮਨ ਪਿਆਰੀ ਹੈ, ਭਾਵੇਂ ਉਹ ਕਿਸੇ ਵੀ ਸੰਸਥਾ ਨਾਲ ਕਿਸੇ ਵੀ ਜਥੇਬੰਦੀ ਨਾਲ ਸੰਬੰਧਿਤ ਹੋਵੇ, ਉਹਨਾਂ ਦੀ ਸ਼ਖਸੀਅਤ ਤੋਂ ਸਾਰੇ ਪ੍ਰਭਾਵਿਤ ਸਨ। ਇਸ ਕਰਕੇ ਸਾਹਿਬ ਕਹਿ ਰਹੇ ਨੇ ਭਾਈ ਜਿਨ੍ਹਾਂ ਦੇ ਅੰਦਰ ਕਪਟ ਹੋਵੇ, ਵਲ ਛਲ ਹੋਵੇ, ਉਹ ਆਪ ਵੀ ਖਪਦੇ ਨੇ ਤੇ ਦੂਸਰਿਆਂ ਨੂੰ ਵੀ ਖਪਾਉਂਦੇ ਹਨ।
ਸਤਿਗੁਰ ਕਾ ਭਾਣਾ ਚਿਤ ਨਾ ਆਵੇ, ਆਪਣਾ ਸਿਆਏ ਫਿਰਾਹੀ।
ਉਹਨਾਂ ਦੇ ਚਿੱਤ ਵਿੱਚ ਗੁਰੂ ਦਾ ਹੁਕਮ ਜਿਹੜਾ ਹੈ ਉਹ ਨਹੀਂ ਵੱਸਦਾ, ਉਹ ਆਪਣੇ ਭਾਣੇ ਵਿੱਚ ਚੱਲਦੇ ਨੇ ਮਨਮੁੱਖ ਹੋਣ ਕਰਕੇ। ਇਸ ਕਰਕੇ ਉਹ ਆਪਣੇ ਸਵਾਰਥ ਹਿੱਤ ਹੀ ਸੰਸਾਰ ਵਿੱਚ ਭਟਕਦੇ ਰਹਿੰਦੇ ਹਨ।
ਕਿਰਪਾ ਕਰੇ ਜੇ ਆਪਣੀ ਤਾਂ ਨਾਨਕ ਸ਼ਬਦ ਸਮਾਹੀ।
ਹਾਂ ਜੀ, ਐਸੇ ਜੀਵ ਵੀ ਮਾਲਕ ਦੀ ਸ਼ਰਨ ਵਿੱਚ ਆ ਜਾਣ, ਪ੍ਰਭੂ ਕਿਰਪਾ ਦੇ ਪਾਤਰ ਬਣ ਜਾਣ, ਜੇ ਮਾਲਕ ਉਹਨਾਂ ਤੇ ਕਿਰਪਾ ਕਰ ਦੇਵੇ ਤਾਂ ਇਹ ਨਾਨਕੋ ਸ਼ਬਦ ਰਾਹੀਂ ਪਰਮੇਸ਼ਰ ਦੇ ਵਿੱਚ ਸਮਾ ਸਕਦੇ ਨੇ, ਜਾਂ ਇੰਝ ਕਹਿ ਲਈਏ ਕਿ ਉਹਨਾਂ ਦੀ ਵੀ ਸ਼ਬਦ ਦੇ ਵਿੱਚ ਸਮਾਈ ਹੋ ਸਕਦੀ ਹੈ, ਭਾਵ ਉਹ ਗੁਰੂ ਦੇ ਸ਼ਬਦ ਨਾਲ ਜੁੜ ਕੇ ਮਾਲਕ ਵਿੱਚ ਆਪਣਾ ਆਪ ਭੇਦ ਕਰ ਸਕਦੇ ਨੇ, ਜੇ ਉਹ ਕਪਟ ਛੱਡ ਕੇ ਗੁਰੂ ਦੇ ਉੱਪਰ ਪ੍ਰਤੀਤ ਕਰ ਲੈਣ।
ਮਹਲਾ ਚੌਥਾ ਮਨ ਮੁਖ ਮਾਇਆ ਮੋਹ ਵਿਆਪੇ ਦੂਜਾ ਪਾਏ ਮਨੁਵਾਂ।
ਪਹਿਲਾ ਸਲੋਕ ਵੀ ਗੁਰੂ ਰਾਮਦਾਸ ਮਹਾਰਾਜ ਜੀ ਦਾ ਆਪਣਾ ਉਚਾਰਨ ਕੀਤਾ ਹੋਇਆ। ਸਭ ਕਹਿੰਦੇ ਮਨਮੁੱਖ ਜਿਹੜਾ ਨਾ ਉਹ ਸਦਾ ਮਾਇਆ ਦੇ ਪਿਆਰ ਵਿੱਚ ਹੀ ਖਚਤ ਰਹਿੰਦਾ, ਦੂਜੇ ਪਿਆਰ ਵਿੱਚ, ਦੂਜੇ ਭਾਵ ਵਿੱਚ, ਮਾਇਆ ਦੇ ਮੋਹ ਵਿੱਚ ਖਚਤ ਹੋ ਕੇ ਉਹਦਾ ਮਨੁਆ ਮਨ ਜਿਹੜਾ ਉਹ ਥਿਰ ਨਹੀਂ ਦਿੰਦਾ, ਸਦਾ ਭਟਕਦਾ। ਕਿਉਂਕਿ ਲੋਭੀ ਜੀੜਾ ਥਿਰਨਾ ਰਹਿਤ ਹੈ ਚਾਰੇ ਕੁੰਟਾਂ ਭਾਲੇ, ਉਹ ਕਿਤੇ ਜਾ ਕੇ ਵੀ ਟਿਕਾਓ ਪ੍ਰਾਪਤ ਨਹੀਂ ਕਰਦਾ।
ਦਿਨ ਜਲਤ ਰਹਾ ਦਿਨ ਰਾਤੀ ਹਉਮੈ ਖਤਮੈ ਖਪਾਹੇ,
ਉਹ ਦਿਨੇ ਰਾਤ ਹਉਮੈ ਦੇ ਕਾਰਨ ਇਸ ਅੱਗ ਦੇ ਵਿੱਚ ਸੜਦੇ ਰਹਿੰਦੇ ਨੇ, ਆਪ ਵੀ ਖਪਦੇ ਨੇ, ਦੁਖੀ ਹੁੰਦੇ ਨੇ ਤੇ ਦੂਸਰਿਆਂ ਨੂੰ ਵੀ ਦੁਖੀ ਕਰਦੇ ਹਨ।
ਅੰਤਰ ਲੋਭ ਮਹਾ ਗੁਬਾਰਾ ਤਿਨ ਕਾ ਨਿਕਟ ਨਾ ਕੋਈ ਜਾਹੇ,
ਉਹਨਾਂ ਦੇ ਅੰਦਰ ਲੋਭ ਦੀ ਹਨੇਰ ਗਰਦੀ ਹੁੰਦੀ ਆ। ਮਹਾ ਗੁਬਾਰ ਦਾ ਅਰਥ ਹੈ ਘੁੱਪ, ਹਨੇਰਾ ਹੁੰਦਾ ਤੇ ਉਹਨਾਂ ਦੇ ਫਿਰ ਨੇੜੇ ਕੋਈ ਨਹੀਂ ਜਾਂਦਾ, ਕਿਉਂਕਿ ਲੋਭੀ ਕਾ ਵਿਸਾਹ ਨਾ ਕੀਜਾ ਜੇਕਾ ਪਾਰ ਵਸਾਏ, ਅੰਤ ਕਾਲ ਤਿੱਥੇ ਤੋਂ ਹੈ ਜਿੱਥੇ ਹੱਥ ਨਾ ਪਾਏ। ਉਸ ਲੋਭੀ ਤੋਂ ਫਿਰ ਉਸ ਕਪਟੀ ਤੋਂ ਸਦਾ ਦੂਰੀ ਬਣਾ ਕੇ ਰੱਖੀ ਜਾਂਦੀ ਹੈ।
ਆਪ ਦੁਖੀ ਸੁਖ ਕਬਹੂ ਨਾ ਪਾਵੈ, ਜਨਮ ਮਰੈ ਮਰ ਜਾਵੇ,
ਆਪ ਵੀ ਦੁਖੀ ਨੇ, ਕਦੇ ਸੁਖ ਪ੍ਰਾਪਤ ਨਹੀਂ ਕਰਦੇ, ਜੰਮਦੇ ਨੇ ਮਰਦੇ ਨੇ, ਭਾਵ ਇਸੇ ਤਰ੍ਹਾਂ ਜਨਮ ਮਰਨ ਦੀ ਭਟਕਣਾ ਵਿੱਚ ਪਏ ਰਹਿੰਦੇ ਹਨ।
ਨਾਨਕ ਬਖਸ਼ ਲਏ ਪ੍ਰਭ ਸਾਚਾ ਜੇ ਗੁਰ ਚਰਨੀ ਚਿਤ ਲਾਹੇ,
ਨਾਨਕ ਜੀ ਐਸੇ ਕਪਟੀ ਮਨੁੱਖ ਕਪਟ ਛੱਡ ਕੇ, ਲੋਭ ਛੱਡ ਕੇ, ਵਿਕਾਰ ਛੱਡ ਕੇ ਗੁਰੂ ਦੇ ਚਰਨਾਂ ਨਾਲ ਜੁੜ ਜਾਣ ਤੇ ਉਹਨਾਂ ਨੂੰ ਸੱਚਾ ਪ੍ਰਭੂ ਜਿਹੜਾ ਹੈ ਉਹ ਬਖਸ਼ ਲਵੇ, ਭਾਵ ਜੇ ਉਹ ਗੁਰੂ ਦੀ ਸ਼ਰਨ ਵਿੱਚ ਆ ਜਾਣ ਤੇ ਫਿਰ ਸੱਚਾ ਸਤਿਗੁਰੂ ਉਹਨਾਂ ਤੇ ਕਿਰਪਾ ਕਰ ਦਿੰਦਾ, ਜਿਵੇਂ ਗੁਰ ਬਾਬੇ ਫਿਟਕੇ ਸੇ ਫਿੱਟੇ, ਗੁਰ ਅੰਗਦ ਕੀਤੇ ਕੁੜਿਆਰੇ, ਗੁਰ ਤੀਜੀ ਪੀੜੀ ਵਿਚਾਰਿਆ ਕਿਆ ਹੱਥ ਇਹਨਾਂ ਵਿਚਾਰੇ, ਗੁਰ ਚੌਥੀ ਪੀੜੀ ਟਿਕਿਆ ਤਿੰਨ ਨਿੰਦਕ ਦੁਸ਼ਟ ਸਭ ਤਾਰੇ, ਉਹਨਾਂ ਦਾ ਵੀ ਫਿਰ ਭਲਾ ਹੋ ਜਾਂਦਾ ਜੇ ਉਹ ਸੱਚਮੁੱਚ ਗੁਰੂ ਦਰ ਤੇ ਆ ਕੇ ਪਛਤਾਵਾ ਕਰ ਲੈਣ।
ਸੰਤ ਭਗਤ ਪਰਵਾਣਾ ਜੋ ਪ੍ਰਭ ਪਾਇਆ,
ਪੌੜੀ ਦੇ ਸਤਿਗੁਰੂ ਕਿਰਪਾ ਕਰਦੇ ਨੇ ਕਿ ਜਿਹੜੇ ਮਾਲਕ ਨੂੰ ਪਿਆਰੇ ਲੱਗਦੇ ਨੇ, ਮਾਲਕ ਦੇ ਦਰ ਤੇ ਭਾ ਗਏ ਨੇ, ਉਹੀ ਅਸਲ ਵਿੱਚ ਸੰਤ ਨੇ, ਉਹੀ ਪਰਮਾਤਮਾ ਦੇ ਭਗਤ ਹਨ। ਜਿਨ੍ਹਾਂ ਦੇ ਹਿਰਦੇ ਵਿੱਚ ਕਪਟ ਹੋਵੇ ਉਹ ਨਾ ਸੰਤ ਨੇ, ਨਾ ਭਗਤ ਨੇ, ਨਾ ਗਿਆਨੀ ਨੇ, ਨਾ ਸਿੱਖ ਨੇ। ਸੰਤ ਭਗਤ ਪ੍ਰਵਾਨ ਉਹੀਓ ਮਾਲਕ ਦੇ ਦਰ ਤੇ ਕਬੂਲ ਨੇ, ਪ੍ਰਵਾਨ ਨੇ ਜਿਹੜੇ ਮਾਲਕ ਨੂੰ ਭਾ ਗਏ ਹਨ।
ਵਿਚੱਖਣ ਜੰਤ ਜਿਨੀ ਹਰ ਹਰ ਧਿਆਇਆ,
ਅਸਲ ਵਿੱਚ ਸੇਈ ਵਿਚੱਖਣ ਜੰਤ ਜਿਨੀ ਹਰ ਧਿਆਇਆ, ਉਹੀ ਸਿਆਣੇ ਨੇ, ਸੋਹਣੇ ਲੱਛਣਾਂ ਵਾਲੇ ਨੇ, ਜਿਹੜੇ ਮਾਲਕ ਦੇ ਪਰਮੇਸ਼ਰ ਦੇ ਨਾਮ ਨੂੰ ਧਿਆਉਂਦੇ ਨੇ ਉਹਨਾਂ ਨੂੰ ਸਿਆਣੇ ਕਹਿਣਾ ਚਾਹੀਦਾ। ਉਵੇਂ ਅਕਲ ਦੇ ਤਲ ਤੇ ਕੋਈ ਸਿਆਣਾ ਹੋਵੇ ਤੇ ਸਾਹਿਬ ਕਹਿੰਦੇ ਉਹ ਸਿਆਣਪ ਛੱਡ ਕੇ ਗੁਰੂ ਦੀ ਮੱਤ ਲੈ, ਕਿਉਂਕਿ ਗੁਰੂ ਦੀ ਮੱਤ ਤੋਂ ਬਿਨਾਂ ਦੁਨਿਆਵੀ ਤੌਰ ਤੇ ਬੜੇ ਬੜੇ ਸਿਆਣਪ ਵਾਲੇ ਭਵ ਸਾਗਰ ਵਿੱਚ ਡੁੱਬਦੇ ਵੇਖੇ ਨੇ। ਗੁਰ ਕੀ ਮੱਤ ਤੋਂ ਲੇ ਇਹ ਆਨੇ ਭਗਤ ਬਿਨਾਂ ਬਹੁ ਡੂਬੇ ਸਿਆਣੇ, ਨਾਨਕ ਗੁਰੂ ਨ ਚੇਤਨੀ ਮਨ ਆਪਣੇ ਸੁਚੇਤ, ਛੁੱਟੇ ਤਿਲ ਬਵਾੜ ਜੂ ਸੁਣਿਆ ਅੰਦਰ ਖੇਤ। ਜਿਹੜੇ ਦੁਨਿਆਵੀ ਅਕਲ ਕਰਕੇ ਬੜੇ ਸੁਚੇਤ ਸਿਆਣੇ ਪਰ ਗੁਰੂ ਤੋਂ ਦੂਰ ਨੇ, ਸਾਹਿਬ ਕਹਿੰਦੇ ਉਹ ਇਆਣੇ ਹੀ ਨੇ, ਕਿਉਂਕਿ ਨਿਰਗੁਣੀ ਆਰ ਇਆਨਿਆ ਸੋ ਪ੍ਰਭ ਸਦਾ ਸੰਭਾਲ, ਹੇ ਇਆਣੇ ਹੇ ਨਿਰਗੁਣ ਜੀਵ ਪ੍ਰਭੂ ਨਾਲ ਜੁੜ, ਫਿਰ ਤੇਰੀ ਜੀਵਨ ਵਿੱਚ ਇਆਨਪ ਜਿਹੜੀ ਹੈ ਉਹ ਸਿਆਣਪ ਵਿੱਚ ਤਬਦੀਲ ਹੋਵੇਗੀ।
ਅੰਮ੍ਰਿਤ ਨਾਮ ਨਿਧਾਨ ਭੋਜਨ ਖਾਇਆ,
ਪਰਮਾਤਮਾ ਦਾ ਜੋ ਆਤਮਕ ਜੀਵਨ ਦੇਣ ਵਾਲਾ ਨਾਮ ਰੂਪੀ ਅੰਮ੍ਰਿਤ ਹੈ, ਇਹ ਖਜ਼ਾਨਾ ਉਹਨਾਂ ਦਾ ਆਤਮ ਭੋਜਨ ਹੁੰਦਾ। ਉਹ ਪ੍ਰਭੂ ਦੇ ਸੰਤ ਭਗਤ ਜਨ ਜਿੱਥੇ ਸਰੀਰਕ ਤੌਰ ਤੇ 36 ਪ੍ਰਕਾਰ ਦੇ ਭੋਜਨ ਛਕਦੇ ਨੇ, ਮਾਲਕ ਦਾ ਸ਼ੁਕਰਾਨਾ ਕਰਦੇ ਨੇ, ਜਿਹ ਪ੍ਰਸਾਦ 36 ਅੰਮ੍ਰਿਤ ਖਾਹੇ ਤਿਸ ਠਾਕੁਰ ਕੋ ਰੱਖ ਮਨ ਮਾਹੇ, ਉੱਥੇ ਆਤਮਕ ਤੌਰ ਤੇ ਉਹਨਾਂ ਦਾ ਭੋਜਨ ਪਰਮੇਸ਼ਰ ਦਾ ਨਾਮ ਹੈ, ਜਿਹਦੇ ਬਾਰੇ ਅਸੀਂ ਗੁਰਬਾਣੀ ਵਿੱਚ ਪੜ੍ਹਦੇ ਹਾਂ ਕਿ ਉਹਨਾਂ ਨੇ ਆਪਣੀ ਜ਼ਿੰਦਗੀ ਵਿੱਚ ਭੋਜਨੰ ਗੋਪਾਲ ਕੀਰਤਨੰਗ, ਆਪਣੀ ਜ਼ਿੰਦਗੀ ਵਿੱਚ ਮਾਲਕ ਦੀ ਕੀਰਤੀ ਨੂੰ, ਪ੍ਰਭੂ ਦੀ ਵਡਿਆਈ ਨੂੰ ਆਤਮਕ ਭੋਜਨ ਬਣਾਇਆ ਹੋਇਆ।
ਸੰਤ ਜਨਾ ਕੀ ਧੂਰ ਮਸਤਕ ਲਾਇਆ,
ایسے سنت جنا دی جڑے کپٹ رہت نے جنہ اندر کوئی وال شل نہیں انہاں دی دھوڑی جڑی ہے وہ مستک نو لائی بھاو پوتر جیون والے بن گئے
نانک پے پنیت ہر تیرتھ مایا
نانک ہری نام دے تیر تے جدو انہاں اشنان کیتا تے وہ پنیت پوتر جیون والے بن گئے کیونکہ ستگرو جی نے سانو نکتہ درڑ کرایا نمرتا والا گر سکھاں کی ہر دھوڑ دے ہم پاپی بھی گت پاہیں تورتنا کی جے ملا جی کہو نانک کی ارداس انتر جامی پرکھ بداتے شردا من کی پورے نانک داس اہ سکھ مانگا موکو کر سنتن کی تورے جڑے سچی مچی پربھو دے سنت جن گرمکھ پیارے نے انہاں دی دھوڑی پاو نمرتا سہت انہاں دی سنگت وے جانا انہاں دا ادب ستکار کرنا یہ سکھی دا مڈلا سدھانت ہے پر بہت سارے پکھنڈی گربانی دیاں یہ پنگتیاں لوکاں نوں سنا سنا کے کہندے نے ساڈے پیری پو ساڈی دھوڑی متے تے لاؤ کیونکہ ویکھو بانی وچ لکھیا نہیں انہاں بارے تے آکھیا ہے بھی انہاں تو ایویں دور رہنا چاہیدا جیویں کھیتاں وچ ڈرنا کھڑا کیتا ہوندا نا چڑیاں کھیتاں دا اجاڑا نہ کرن جیویں ڈرنے تو ڈردیاں چڑیاں دور بھج جاندیاں نے ایویں نکلی جڑے نے انہاں تو دمبیاں تو پکھنڈیاں تو ایویں دور رہنا بھاو انہاں دے نیڑے نہیں آنا کیونکہ جے میں کالے برتن دے نیڑے جاواں گے تے کچھ نہ کچھ کالک لگے گی نا جڑے پکھنڈی دمبی نے جنہاں دا جیون اپنا ملین ہے وہ لوکاں دے جیون نوں وی ملین کر دیندے نے پر جڑے پربھو پیارے سنت جن ہون صاحب کہندے وہ جدوں مالک دی بندگی روپی تیر تے اشنان کردے نے اندروں پوتر ہو جاندے ہن آؤ جتھے آپ جی نے پاون مکھ واگ دی وچار سرون کیتی اوتھے لڑی وار گربانی کتھا اگے سرون کریے
محلہ پنجوا اچوت پوجا جوگ گوپال
پاون امرت مری بچن شہیدان دے سرتاج صاحب ستگرو شری گرو ارجن دیو جی دے اچارن کیتے ہوئے بلاول راگ وچ صاحب ستگرو گرو گرنتھ صاحب مہاراج جی دے پاون انگ 824 تے شوبھ نیک ہن جتھے آپ جی نے کل اس تو پہلے پاون شبد دی وچار سرون کیتی کیونکہ لڑی وار کتھا سمے چینل والوں پروگرام کٹے جان کر کے کئی سنگتاں جیڑیاں سن اوہ شبد نہیں سرون کر سکیاں اس تو پہلا جیڑا پاون شبد ہے جس وچ ستگرو جی نے ساڈے تے یہ کرپا کیتی ہے کہ پیروں دیکھ تمہارے رنگا تو ہی سوامی انتر جامی تو ہی وسے ساد کے سنگا رہاؤ ہے پربھو میں تہاڈے کوتک وے وے کے اندر تیرج کردا ہاں کہ تسی مینوں وی زندگی وچ آسرا دیو گے کیونکہ تسی میرے مالک ہو تسی انتر جامی دلان دی جانن والے ہو تسی اپنے سادھو جنان دے انگ سنگ وسدے ہو تسی کھن میں تھاپ نوازے ٹھاکر نیچ کیت تے کریں رجنگا یہ کھن دے وچی تسی نیویاں نوں نواز کے اچی پدوی دے کے تھاپ دیندے ہو جڑے نیویں کیڑیاں ورگے جیو نے انہاں نوں یہ کھن دے وچ تسی راجے بنا دیندے ہو کبھو نہ بسرے ہیے مورے تے نانک داس یہی دان منگا کدے بھی میرے ہردے تو ایسا پربھو وسرے نہ ہے نانک یہی پربھو دے در تو دان منگنا چاہیے بھاو نانک جی یہ دان منگتے ہیں کل اس پاون شبد کی وچار آپ جی نے سرون کیتی سی اج ستگرو کرپا کر رہے نے بلاول محلہ پنجواں اچوت پوجا جوگ گوپال اچوت دا ارتھ ہے ابناسی گوپال دا ارتھ ہے دھرتی دا آسرا وہ پربھو جیڑا دھرتی دا آسرا ہے جیڑا ابناسی ہے وہ پوجا دے جوگ ہے وہ پوجا کرنی چاہیے پوجو رام ایک ہی دیوا ہوں تو ایک رمیا لے ہوں آن دے بدلاون دے ہوں بھگتا نے کہا کہ سارے دیوتے پیر فقیر چھڈ کے ایک اکال پرکھ نہ جڑ جو کیونکہ وہ سارے جڑ کے بھی ایک رب نہیں بن سکتے اس لیے صاحب جی دے بچن نے بن کرتار نہ کرتم مانو آد اجون اجے ابناشی تے پرمیشر جانو اے بھائی پوجن جوگ پرماتما دی پوجا کرنی چاہیے
من تن ارب رکھو ہر آگے سرب جیاں کا ہے پرتپال
پربھو جیڑا سارے جیواں دی پرتپالنا کردا ہے اے بھائی میں اودے اگے اپنا من تن سب کچھ ارپن کر دواں پاو سدا اودے اگے سرنڈر کر کے اپنا تن من اس مالک نوں سونپاں ਜਿਹਦੇ ਬਾਰੇ ਕਿਹਾ ਪ੍ਰਤ ਪਾਲੈ ਅਪਿਆਓ ਦੇ ਕਸ਼ ਊਣ ਨਾ ਹੋਈ, ਜਿਹਦੇ ਬਾਰੇ ਆਖਿਆ ਪ੍ਰਤ ਪਾਲੈ ਨਿਤ ਸਾਰ ਸੰਭਾਲੈ ਇੱਕ ਗੁਣੀ ਮੂਰਖ ਜਾਤਾ ਰੇ, ਮਾਤਾ ਕੀ ਉਧਰ ਮੈਂ ਪ੍ਰਤਪਾਲ ਕਰੇ ਸੋ ਕਿਉਂ ਮੈਨੂੰ ਵਿਸਾਰੀਐ। ਉਸ ਪ੍ਰਭੂ ਦੇ ਅੱਗੇ ਆਪਣਾ ਆਪ ਸਮਰਪਿਤ ਕਰ ਦੇਣਾ ਚਾਹੀਦਾ। ਇਹ ਸ਼ਬਦ ਦੀਆਂ ਆਰੰਭਕ ਪਾਵਨ ਤੁਕਾਂ ਹੀ ਰਹਾਓ ਵਾਲੀਆਂ ਹਨ, ਜਿਹਦੇ ਵਿੱਚ ਸ਼ਬਦ ਦਾ ਅੰਤਰੀ ਭਾਵ ਹੈ।
ਕਰਨ ਸਮਰੱਥ ਅਕਥ ਸੁਖ ਦਾਤਾ, ਕਿਰਪਾ ਸਿੰਧ ਬੜੋ ਦਇਆਲ।
ਉਹ ਪ੍ਰਭੂ ਜਿਹੜਾ ਸ਼ਰਨ ਸਮਰੱਥ ਹੈ, ਸ਼ਰਨ ਆਇਆਂ ਦੀ ਲਾਜ ਰੱਖਣ ਦੇ ਯੋਗ ਹੈ। ਜੋ ਤਿਸ ਕੀ ਸਰਨਾਈ ਹਰ ਜਿਉ, ਤਿੰਨ ਤੋਂ ਰਾਖਣ ਯੋਗ। ਪ੍ਰਭੂ ਸ਼ਰਨ ਸੂਰ ਹੈ, ਜੋ ਸ਼ਰਨ ਆਵੈ ਤਿਸ ਕੰਠ ਲਾਵੈ ਬਿਰਦ ਸੁਆਮੀ ਸੰਧਾ। ਅਕਥ ਭਾਵ ਕਥਨੀ ਤੋਂ ਰਹਿਤ ਹੈ, ਅਸੀਂ ਕਥ ਕਥ ਕੇ ਕਦੇ ਨਹੀਂ ਦਾਅਵਾ ਕਰ ਸਕਦੇ ਕਿ ਪ੍ਰਭੂ ਨੂੰ ਪੂਰਨ ਤੌਰ ਤੇ ਬਿਆਨ ਕਰ ਲਿਆ। ਸੁਖ ਦਾਤਾ ਉਹ ਸੁੱਖਾਂ ਦਾ ਦਾਤਾ ਹੈ, ਕਿਰਪਾ ਸਿੰਧ ਕਿਰਪਾ ਦਾ ਸਮੁੰਦਰ, ਵੱਡੋ ਦਿਆਲ ਤੇ ਵੱਡੀ ਦਿਆਲਤਾ ਵਾਲਾ ਹੈ।
ਕੰਠ ਲਾਏ ਰੱਖੈ ਆਪਣੇ ਕਉ, ਤਿਸ ਨੂੰ ਲਗੈ ਨ ਪਾਤੀ ਬਾਲ।
ਉਹ ਆਪਣੇ ਸੇਵਕਾਂ ਨੂੰ ਸਦਾ ਕੰਠ ਨਾਲ ਲਾ ਕੇ ਰੱਖਦਾ, ਉਹਨਾਂ ਨੂੰ ਤੱਤੀ ਵਾਹ ਨਹੀਂ ਲੱਗਣ ਦਿੰਦਾ, ਉਹਨਾਂ ਨੂੰ ਭਰੋਸਾ ਬਣ ਜਾਂਦਾ ਤਾਤੀ ਵਾਹ ਉਹ ਨਾ ਲੱਗੀ ਪਾਰ ਬ੍ਰਹਮ ਸ਼ਰਨਾਈ। ਭਾਵ ਜਿਹੜੇ ਮਾਲਕ ਦੀ ਸ਼ਰਨ ਵਿੱਚ ਆ ਜਾਂਦੇ ਹਨ ਉਹਨਾਂ ਨੂੰ ਇਹ ਭਰੋਸਾ ਬਣਦਾ, ਮਨ ਮੇਰੇ ਗਹੋ ਹਰ ਨਾਮ ਕਾ ਉਲਾ, ਤੁਝੈ ਨਾ ਲਾਗੈ ਤਾਤਾ ਝੋਲਾ। ਭਾਵ ਤੱਤੀਆਂ ਹਵਾਵਾਂ ਤੋਂ ਦੁੱਖਾਂ ਤੋਂ ਮਾਲਕ ਬਚਾਉਣ ਵਾਲਾ ਹੈ।
ਦਾਮੋਦਰ ਦਇਆਲ ਸੁਆਮੀ ਸਰਬ ਸੇ, ਸੰਤ ਜਨਾ ਧਨ ਮਾਲ।
ਉਹ ਦਇਆ ਦਾ ਘਰ ਜਿਹੜਾ ਮਾਲਕ ਸੁਆਮੀ ਹੈ ਪ੍ਰਭੂ, ਹੇ ਭਾਈ ਪ੍ਰਭੂ ਦੇ ਸੰਤ ਜਨ ਸਮੁੱਚੇ ਰੂਪ ਵਿੱਚ ਆਪਣਾ ਧਨ ਮਾਲ ਉਸ ਪ੍ਰਭੂ ਨੂੰ ਹੀ ਸਮਝਦੇ ਨੇ ਕਿ ਪ੍ਰਭੂ ਹੀ ਸਾਡੀ ਜ਼ਿੰਦਗੀ ਦਾ ਸਰਮਾਇਆ ਹੈ, ਪ੍ਰਭੂ ਹੀ ਸ੍ਰੇਸ਼ਟ ਮਤ ਹੈ, ਉਹੀਓ ਸਾਡੀ ਪਤ ਹੈ, ਕਿ ਉਹਦੇ ਨਾਲ ਜੁੜਨਾ ਹੀ ਅਸਲ ਵਿੱਚ ਕੁਲਵੰਤ ਪਤਵੰਤ ਤੇ ਧਨਵੰਤ ਹੋਣਾ। ਇਸੇ ਲਈ ਪ੍ਰਭੂ ਪਿਆਰਿਆਂ ਦੇ ਹਿਰਦੇ ਵਿੱਚੋਂ ਇਹ ਆਵਾਜ਼ ਆਉਂਦੀ, ਹਮ ਧਨਵੰਤ ਭਾਗਟ ਸੱਚ ਨਾਏ, ਹਰ ਗੁਣ ਗਾਵੈ ਸਹਿ ਸੁਭਾਏ। ਪਿਉ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਤਾਂ ਮੇਰਾ ਮਨ ਭਇਆ ਨਿਧਾਨਾ। ਰਤਨ ਲਾਲ ਜੰਗ ਕਾ ਕਛੂ ਨ ਮੋਲ, ਭਰੇ ਭੰਡਾਰ ਖੂਟ ਤੋਲ। ਖਾਵੇ ਖਰਚੈ ਰਲ ਮਿਲ ਭਾਈ, ਟੋਟ ਨਾ ਆਵੈ ਵਾਧੋ ਜਾਈ, ਕਉ ਨਾਨਕ ਜਿਸ ਮਸਤਕ ਲੇਖ ਲਿਖਾਏ। ਸੋ ਏਤ ਖਜ਼ਾਨੇ ਲਿਆ ਰਲਾਏ, ਮਾਲਕ ਕਿਰਪਾ ਕਰਦਾ ਤੇ ਉਹਨਾਂ ਦੀ ਜ਼ਿੰਦਗੀ ਦਾ ਧਨ ਮਾਲ ਸਰਮਾਇਆ ਜਿਹੜਾ ਹੈ ਉਹ ਪ੍ਰਭੂ ਬਣ ਜਾਂਦਾ। ਪ੍ਰਭੂ ਨਾਲ ਜੁੜਨਾ ਹੀ ਅਸਲ ਵਿੱਚ ਉਹਨਾਂ ਦੀ ਜ਼ਿੰਦਗੀ ਦੀ ਜਿਹੜੀ ਅਮੀਰੀ ਹੈ, ਇਹੀ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਵੱਡੇ ਭਾਗਾਂ ਦੀ ਨਿਸ਼ਾਨੀ ਹੈ, ਕਿਉਂਕਿ ਉਹ ਸਦਾ ਮਾਲਕ ਦੇ ਨਾਲ ਜੁੜ ਕੇ ਪ੍ਰਭੂ ਨੂੰ ਆਪਣੀ ਜ਼ਿੰਦਗੀ ਦਾ ਸੁਰਮਾਇਆ ਸਮਝਦੇ ਹਨ।
ਨਾਨਕ ਜਾ ਚੁੱਕ ਦਰਸ ਪ੍ਰਭ ਮਾਂਗੈ, ਸੰਤ ਜਨਾ ਕੀ ਮਿਲੈ ਰਵਾਲ।
ਪੰਜਵੇਂ ਨਾਨਕ ਧੰਨ ਗੁਰੂ ਅਰਜਨ ਦੇਵ ਮਹਾਰਾਜ ਜਾਚਕ ਰੂਪ ਦੇ ਵਿੱਚ, ਜਾਚਕ ਕਹਿੰਦੇ ਨੇ ਜਿਹੜਾ ਮੰਗਣ ਵਾਲਾ ਹੋਵੇ, ਕਿ ਪ੍ਰਭੂ ਤੇਰੇ ਦਰ ਤੋਂ ਅਸੀਂ ਇਹੀ ਜਾਚਨਾ ਕਰਦੇ ਹਾਂ, ਇਹੀ ਤੇਰੇ ਦਰ ਤੋਂ ਅਸੀਂ ਮੰਗਦੇ ਹਾਂ ਕਿ ਸਾਹਿਬ ਕਿਰਪਾ ਕਰ ਰਹੇ ਨੇ। ਨਾਨਕ ਜਾਚਕ ਦਰਸ ਪ੍ਰਭ ਮੰਗੈ, ਕਿ ਪ੍ਰਭੂ ਤੂੰ ਕਿਰਪਾ ਕਰ ਸਾਨੂੰ ਆਪਣਾ ਦਰਸ਼ਨ ਬਖਸ਼ਿਸ਼ ਕਰ, ਕਿਉਂਕਿ ਪ੍ਰਭ ਜੀਓ ਦੇਵੋ ਦਰਸ਼ਨ ਆਪਣਾ ਜਿਤ ਢਾਡੀ ਤ੍ਰਿਪਤਾਵੈ। ਇਹ ਕਹਿੰਦੇ ਜਦੋਂ ਅਰਦਾਸ ਸੁਣੀ ਦਾ ਤਾਰ ਪ੍ਰਭ ਢਾਡੀ ਕੋ ਮਹਿਲ ਬੁਲਾਵੈ, ਪ੍ਰਭ ਦੇਖਦਿਆਂ ਦੁੱਖ ਭੁੱਖ ਗਈ, ਢਾਡੀ ਕੋ ਮੰਗਣ ਚਿੱਤ ਨਾ ਆਵੈ। ਸਭੇ ਇੱਛਾਂ ਪੂਰੀਆਂ ਲੱਗ ਪ੍ਰਭ ਕੈ ਪਾਵੈ, ਹੋ ਨਿਰਗੁਣ ਢਾਡੀ ਬਖਸ਼ਿਓ। ਪ੍ਰਭ ਪੁਰਖ ਵਧਾਵੈ, ਕਹਿਣ ਲੱਗੇ ਜਦੋਂ ਮਾਲਕ ਆਪਣੇ ਦਰਸ਼ਨਾਂ ਦੀ ਬਖਸ਼ਿਸ਼ ਕਰ ਦਿੰਦਾ ਨਾ, ਫਿਰ ਸਭੇ ਥੋਕ ਪ੍ਰਾਪਤੇ ਜੇ ਆਵੈ ਇੱਕ ਹੱਥ। ਜੇ ਮਾਲਕ ਨਾਲ ਜੁੜ ਜਾਈਏ ਤੇ ਸਭ ਕੁਝ ਥੋਕ ਰੂਪ ਦੇ ਵਿੱਚ ਪ੍ਰਾਪਤ ਹੋ ਜਾਂਦਾ ਹੈ। ਇਸ ਲਈ ਸਤਿਗੁਰੂ ਇਹ ਮੰਗ ਰਹੇ ਨੇ, ਨਾਨਕ ਜਾਚਕ ਦਰਸ ਪ੍ਰਭ ਮੰਗੈ, ਸੰਤ ਜਨਾਂ ਕੀ ਮਿਲੈ ਰਵਾਲ। ਕਿ ਪ੍ਰਭੂ ਤੇਰੇ ਜਿਹੜੇ ਸੰਤ ਜਨ ਨੇ ਉਹਨਾਂ ਦੀ ਧੂੜੀ ਮੈਨੂੰ ਮਿਲ ਜਾਵੇ, ਕਿਉਂਕਿ ਹਮ ਸੰਤਨ ਕੀ ਰੇਣ ਪਿਆਰੇ, ਹਮ ਸੰਤਨ ਕੀ ਸ਼ਰਣਾ। ਜਿਹੜੇ ਤੇਰੀ ਬੰਦਗੀ ਕਰਨ ਵਾਲੇ ਨੇ, ਜਿਹੜੇ ਤੈਨੂੰ ਸਿਮਰਨ ਵਾਲੇ ਨੇ, ਜਿਹੜੇ ਸੱਚਮੁੱਚ ਅੰਦਰੋਂ ਤੇ ਬਾਹਰੋਂ ਇੱਕ ਨੇ, ਜਿਨ੍ਹਾਂ ਦਾ ਭਰੋਸਾ ਤੁਹਾਡੇ ਤੇ ਬਣ ਜਾਂਦਾ ਹੈ, ਹੇ ਮੇਰੇ ਮਾਲਕ ਉਹਨਾਂ ਦੀ ਮੈਨੂੰ ਜਿਹੜੀ ਧੂੜੀ ਹੈ ਉਹ ਬਖਸ਼ਿਸ਼ ਕਰ, ਕਿਉਂਕਿ ਦੁਨੀਆਂ ਦੇ ਹਰ ਖੇਤਰ ਦੇ ਵਿੱਚ ਦੋ ਤਰ੍ਹਾਂ ਦੇ ਜੀਵ ਸਾਨੂੰ ਦਿਖਾਈ ਦਿੰਦੇ ਨੇ, ਜਿੱਥੇ ਪ੍ਰਭੂ ਪਿਆਰੇ ਸੰਤ ਜਨ ਭਗਤ ਜਨ, ਉੱਥੇ ਪਖੰਡਵਾਦ ਦਾ ਵੀ ਅੱਜ ਬੜਾ ਬੋਲਬਾਲਾ ਹੈ, ਜਿੱਥੇ ਅਸੀਂ ਦੁਨਿਆਵੀ ਤੌਰ ਉੱਤੇ ਪਾਰੋਪਕਾਰੀ ਬਿਰਤੀਆਂ ਵਾਲੇ ਵੇਖਦੇ ਹਾਂ, ਧਰਮੀ ਵੇਖਦੇ ਹਾਂ, ਜਿਹੜੇ ਆਪਣੇ ਆਪ ਨੂੰ ਸੰਕਟ ਵਿੱਚ ਪਾ ਕੇ ਵੀ ਦੂਜਿਆਂ ਦਾ ਭਲਾ ਲੋਚਦੇ ਨੇ, ਉੱਥੇ ਐਸੀਆਂ ਬਿਰਤੀਆਂ ਵਾਲੇ ਜੀਵ ਵੀ ਨੇ ਜਿਹੜੇ ਦੰਗੇ ਪਸਾਦ ਦੂਜਿਆਂ ਦੇ ਧਰਮ ਸਥਾਨ ਨੂੰ ਢਾਉਣ ਵਿੱਚ ਬੜੀ ਬਹਾਦਰੀ ਮੰਨਦੇ ਨੇ। ਜਿਵੇਂ ਸਵਾਰ ਕੁਤਾਵਲੀ ਦੇ ਵਿੱਚ ਇੱਕ ਬੜਾ ਸੋਹਣਾ ਬਚਨ ਲਿਖਿਆ ਵੀ ਇੱਕ ਦਿਨ ਇੱਕ ਚਿੜੀ ਇੱਕ ਬਾਂਦਰ ਨੂੰ ਵੇਖਦੀ ਹੈ ਤੇ ਕਹਿੰਦੀ ਹੈ ਵੀ ਵੇਖ ਮੇਰੇ ਕੇਵਲ ਦੋ ਪੈਰ ਨੇ, ਮੇਰੇ ਕੋਲ ਹੱਥ ਨਹੀਂ, ਫਿਰ ਵੀ ਮੇਰੇ ਵੱਡੇ ਵਡੇਰੇ ਅਸੀਂ ਵੀ ਗਰਮੀ ਤੋਂ ਸਰਦੀ ਤੋਂ ਮੀਂਹ ਤੋਂ ਹਨੇਰੀ ਤੋਂ ਬਚਣ ਵਾਸਤੇ ਭਾਵੇਂ ਛੋਟਾ ਜਿਹਾ ਆਲਣਾ ਬਣਾਉਂਦੇ ਹਾਂ, ਅਸੀਂ ਆਪਣਾ ਘਰ ਬਣਾ ਲੈਂਦੇ ਹਾਂ, ਪਰ ਤੇਰੀ ਸ਼ਕਲ ਵੀ ਬੰਦੇ ਨਾਲ ਮਿਲਦੀ ਹੈ, ਤੇਰੇ ਕੋਲ ਚਾਰ ਪੈਰ ਨੇ ਭਾਵ ਅਗਲੇ ਪੈਰ ਜਿਹੜੇ ਨੇ ਉਹ ਬਿਲਕੁਲ ਹੱਥਾਂ ਵਰਗੇ ਨੇ, ਪਰ ਫਿਰ ਵੀ ਤੂੰ ਆਪਣਾ ਘਰ ਨਹੀਂ ਬਣਾਉਂਦਾ, ਇਵੇਂ ਹੀ ਭਟਕਦਾ ਰਹਿੰਦਾ। ਉਹ ਬਾਂਦਰ ਗੁੱਸੇ ਵਿੱਚ ਆ ਗਿਆ, ਕਹਿਣ ਲੱਗਾ ਵੀ ਅਸੀਂ ਵਰਕਤ ਸਾਧੂ ਹੁੰਦੇ ਹਾਂ, ਰੰਡੇ ਪੰਡਿਤ ਹੁੰਦੇ ਹਾਂ, ਨਾ ਸਾਡੀ ਕੁੱਲ ਵਿੱਚ ਅੱਜ ਤੱਕ ਕਿਸੇ ਨੇ ਘਰ ਬਣਾਇਆ ਹੈ ਤੇ ਨਾ ਆਉਣ ਵਾਲੇ ਸਮੇਂ ਵਿੱਚ ਬਣੇਗਾ। ਹਾਂ ਇੰਨਾ ਜ਼ਰੂਰ ਹੈ ਵੀ ਮੈਂ ਆਪਣਾ ਘਰ ਤੇ ਨਹੀਂ ਬਣਾ ਸਕਦਾ, ਪਰ ਤੇਰਾ ਘਰ ਜ਼ਰੂਰ ਢਾ ਸਕਦਾ। ਕਹਿੰਦੇ ਉਸੇ ਵੇਲੇ ਉਹਨੇ ਚਿੜੀ ਦਾ ਆਲਣਾ ਜਿਹੜਾ ਸੀ ਉਹ ਤੋੜ ਦਿੱਤਾ, ਚਿੜੀ ਦਾ ਘਰ ਜਿਹੜਾ ਸੀ ਉਹਨੂੰ ਢਾ ਦਿੱਤਾ। ਸੱਚਮੁੱਚ ਇਹ ਬਾਂਦਰ ਬਿਰਤੀ ਹੈ ਵੀ ਜਿਨ੍ਹਾਂ ਦੀ ਜ਼ਿੰਦਗੀ ਵਿੱਚ ਆਪ ਧਰਮ ਨੇ ਉਹ ਲੋਕਾਂ ਦੇ ਧਰਮ ਸਥਾਨ ਢਾਉਂਦੇ ਨੇ। ਉਸ ਸਾਰ ਕਤਾਵਲੀ ਦੇ ਕਰਤੇ ਨੇ ਲਿਖਿਆ ਵੀ ਚਿੜੀ ਕਹਿਣ ਲੱਗੀ ਦੋਏ ਪੱਗ ਦੋਏ ਕਰ ਐ ਤਵ ਦ੍ਰਿਸ਼ਯਤ ਪੁਰਖ ਆਕਾਰ, ਸੀਤ ਵਾਤ ਕੇ ਘਾਤ ਹਿਤ ਕਿਉਂ ਨਾ ਕਰੋ ਅਗਾਰ। ਅਗਾਰ ਕਹਿੰਦੇ ਨੇ ਘਰ ਨੂੰ। ਤੇ ਅੱਗੋਂ ਕਹਿਣ ਲੱਗਾ ਸੂਈ ਮੁੱਖ ਵਿਚਾਰਨੀ ਰੰਡੇ ਪੰਡਿਤ ਰਾਰ, ਸੂਈ ਵਰਗੀ ਤੇਰੀ ਚੁੰਝ ਹੈ ਤੇ ਸਾਨੂੰ ਰੰਡੇ ਪੰਡਿਤ ਸਾਨੂੰ ਵਿਰਕਤ ਸਾਧੂਆਂ ਨੂੰ ਘਰ ਬਣਾਉਣ ਦੀ ਸਿੱਖਿਆ ਦਿੰਦੀ ਹੈ। ਸੂਈ ਮੁੱਖ ਵਿਚਾਰਨੀ ਰੰਡੇ ਪੰਡਿਤ ਰਾਰ, ਨੈ ਸਮਰੱਥ ਗਿਰੇ ਰਚਨ ਕੋ, ਮੇਰੇ ਵਿੱਚ ਤੇ ਸਮਰੱਥਾ ਨਹੀਂ ਕਿ ਮੈਂ ਆਪਣਾ ਘਰ ਬਣਾ ਸਕਾਂ, ਤੇ ਅੱਜ ਤੱਕ ਸਾਡੀ ਕੁੱਲ ਵਿੱਚ ਨਾ ਕਿਸੇ ਨੇ ਆਪਣਾ ਘਰ ਬਣਾਇਆ ਤੇ ਨਾ ਬਣਾਉਣਾ, ਪਰ ਤੇਰਾ ਘਰ ਜ਼ਰੂਰ ਢਾ ਦਿਆਂਗਾ। ਸਾਰ ਕਿਤਾਬਲੀ ਦਾ ਕਰਤਾ ਲਿਖਦਾ ਐਸੇ ਲੋਕ ਬਾਂਦਰ ਬਿਰਤੀ ਦੇ ਨੇ ਜਿਹੜੇ ਦੂਸਰਿਆਂ ਦੇ ਘਰ ਢਾਉਂਦੇ ਨੇ, ਦੂਸਰਿਆਂ ਦੇ ਧਰਮ ਸਥਾਨ ਢਾਉਂਦੇ ਨੇ, ਆਪਣੀ ਜ਼ਿੰਦਗੀ ਵਿੱਚ ਧਰਮ ਕੋਈ ਨਹੀਂ। ਉਹਨੇ ਸਿੱਖਿਆ ਦਿੱਤੀ, ਕਹਿਣ ਲੱਗੇ ਬਾਂਦਰ ਕਹਿਣ ਲੱਗਾ ਨੈ ਸਮਰੱਥ ਗਿਰੇ ਰਚਨ ਕੋ, ਸਮਰੱਥ ਹੱਤ ਤਵ ਦੁਆਰ, ਇੰਨੀ ਸਮਰੱਥਾ ਤੇ ਨਹੀਂ ਮੈਂ ਆਪਣਾ ਘਰ ਬਣਾ ਸਕਾਂ, ਮੈਂ ਤੇਰਾ ਘਰ ਜ਼ਰੂਰ ਢਾ ਦਿਆਂਗਾ। ਇਹਦੀ ਇੱਕ ਬਿਰਤੀ ਹੈ, ਕਿਉਂਕਿ ਗੁਰੂ ਦਰ ਤੇ ਮੱਥਾ ਟੇਕਣ ਵਾਲੇ ਵੀ ਆਉਂਦੇ ਨੇ ਤੇ ਗੁਰੂ ਦਰ ਤੇ ਮੱਥਾ ਲਾਉਣ ਵਾਲੇ ਵੀ ਆਉਂਦੇ ਨੇ। ਅੱਜ ਤੱਕ ਦਾ ਇਹ ਇਤਿਹਾਸ ਦੱਸਦਾ ਵੀ ਜਿਹੜੇ ਮੱਥਾ ਲਾਉਣ ਆਏ ਉਹ ਭਾਵੇਂ ਕਿਸੇ ਰੂਪ ਵਿੱਚ ਵੀ ਹੋਣ, ਉਹਨਾਂ ਦੀਆਂ ਕੁੱਲਾਂ ਖਤਮ ਹੋ ਗਈਆਂ, ਰਾਜ ਭਾਗ ਚਲੇ ਗਏ, ਲੋਕ ਪ੍ਰਿਯਤਾ ਖਤਮ ਹੋ ਗਈ, ਪਰ ਗੁਰੂ ਦਾ ਦਰ ਸਦਾ ਹੀ ਜੁਗੋ ਜੁਗ ਅਟਲ ਰਹੇਗਾ। ਕਿਉਂਕਿ ਸਿੱਖ ਕੌਮ ਨੂੰ ਵੀ ਖਤਮ ਕਰਨ ਦੇ ਬੜੇ ਯਤਨ ਕੀਤੇ ਗਏ, ਪਰ ਇਹ ਖਾਲਸਾ ਸ਼ਬਦ ਵਿੱਚੋਂ ਸਾਜਿਆ ਗਿਆ, ਇਹ ਸ਼ਸਤਰ ਵਿੱਚੋਂ ਸਾਜਿਆ ਗਿਆ, ਇਹਨਾਂ ਨੂੰ ਖਤਮ ਕਰਨ ਵਾਲੇ ਖਤਮ ਹੋ ਗਏ ਤੇ ਹੁੰਦੇ ਰਹਿਣਗੇ, ਪਰ ਇਹ ਕਦੇ ਖਤਮ ਨਹੀਂ ਹੋਵੇਗਾ। ਸਤਿਗੁਰੂ ਕਿਰਪਾ ਕਰਨ, ਸਾਡੇ ਹਿਰਦੇ ਵਿੱਚ ਪਾਵਨ ਗੁਰ ਸ਼ਬਦ ਦੀ ਵਿਸਾਰ ਵਸੇ। ਆਓ ਜਿੱਥੇ ਕੋਟਾਨ ਕੋਟ ਸ਼ੁਕਰ ਸਾਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦਾ, ਅਕਾਲ ਪੁਰਖ ਵਾਹਿਗੁਰੂ ਜੀ ਦਾ, ਆਪ ਸਾਰੀਆਂ ਸੰਗਤਾਂ ਦਾ। ਉੱਥੇ ਦਾਸ ਦੋ ਦਿਨਾਂ ਦੇ ਵਿੱਚ ਪਾਵਨ ਗੁਰ ਸ਼ਬਦ ਦੀ ਵਿਚਾਰ ਕਰਦਿਆਂ, ਇਤਿਹਾਸ ਦੀ ਵਿਚਾਰ ਕਰਦਿਆਂ, ਜੋ ਵੀ ਭੁੱਲਾਂ ਹੋਈਆਂ ਨੇ ਉਹਦੇ ਤੋਂ ਖਿਮਾ ਦੀ ਯਾਚਨਾ ਕਰਦਾ, ਕਿਉਂਕਿ ਇਸ ਰਸਨਾ ਦਾ ਪਤਾ ਕੋਈ ਨਹੀਂ ਵੀ ਬੋਲੀਏ ਕੁਝ ਹੋਰ ਤੇ ਨਿਕਲ ਕੁਝ ਹੋਰ ਜਾਂਦਾ। ਮਾਲਕ ਸਤਿਗੁਰੂ ਕਿਰਪਾ ਕਰਨ, ਗੁਰੂ ਕੀ ਸੰਗਤ ਸਮਰੱਥ ਹੈ, ਆਪ ਜੀ ਨੇ ਹੋਈਆਂ ਭੁੱਲਾਂ ਤੋਂ ਖਿਮਾ ਕਰ ਦੇਣਾ। ਆਓ ਸ਼ਬਦ ਦੀਆਂ ਸੰਪੂਰਨਤਾ ਵਾਲੀਆਂ ਪਾਵਨ ਤੁਕਾਂ ਦਾ ਪਾਠ ਫਿਰ ਇੱਕ ਵਾਰ ਸਰਵਣ ਕਰੀਏ।
ਦਾਮੋਦਰ ਦਇਆਲ ਸੁਆਮੀ ਸਰਬ ਸੇ ਸੰਤ ਜਨਾ ਧੰਨਵਾਦ।